ਨਾਮ ਵਾਖੇ ਗੁਰੂ ਜੀਓ ਨਿਰਗੁਣ ਰਾਖ ਲਿਆ ਰਾਖ ਲਿਆ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ ਤੂੰ ਸਮਰੱਥ ਵੱਡਾ ਮੇਰੀ ਮਤ ਤੋਰੀ ਪਾਲੈ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ ਸਤਨਾਮ ਆਖੇ ਗੁਰੂ ਜੀਓ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ਼ ਅਨੇਕ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ਼ ਅਨੇਕ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਹੇ ਰਹਾ ਵਿਸ਼ਵੇ ਚਸਿਆਂ ਘੜੀਆਂ ਪਹਿਰਾਂ ਤਿੱਤੀ ਵਾਰੀ ਮਾਹੋ ਪਿਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇਸ਼ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਸਦਾ ਹੀ ਆਪਣੇ ਸੇਵਕਾਂ ਦੀ ਪਹਿਜ ਰੱਖਣਹਾਰ ਆਪਣੇ ਪਿਆਰਿਆਂ ਨੂੰ ਲੋਕ ਪਰਲੋਕ ਦੇ ਸੁੱਖ ਅਤੇ ਆਤਮਿਕ ਆਨੰਦ ਦੇ ਭੰਡਾਰੇ ਭਰ ਕੇ ਦੇਨਹਾਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਅਪਾਰ ਬਖਸ਼ਿਸ਼ ਹੋਈ ਕੀਰਤਨ ਦੁਆਰਾ ਸਤਿਗੁਰੂ ਪਿਤਾ ਜੀ ਦੀ ਚਰਨ ਛੋਹ ਪ੍ਰਾਪਤ ਹੋ ਰਹੀ ਸੀ ਲੜੀ ਵਾਰ ਜੋ ਅੱਜ ਦਾ ਵੀ ਪਵਿੱਤਰ ਸ਼ਬਦ ਦੇ ਇਹ ਸੋਹਲਾ ਸਾਹਿਬ ਜੀ ਦੀ ਪਵਿੱਤਰ ਬਾਣੀ 'ਚੋਂ ਆਪਾਂ ਰੋਜ਼ ਸੁਣਦੇ ਹਾਂ। ਉਸ ਸੋਹਲਾ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਜਦੋਂ ਇਹ ਸ਼ਬਦ ਆਇਆ ਹੈ ਤਾਂ ਸਤਿਗੁਰੂ ਪਿਤਾ ਜੀ ਨੇ ਆਸਾ ਰਾਗ ਦੇ ਇਹ ਸ਼ਬਦ ਅੰਦਰ ਚਾਰ ਫਰਕ ਪਾਏ ਨੇ ਅੱਖਰਾਂ ਦੇ। ਜਿਵੇਂ ਮੈਂ ਕੱਲ੍ਹ ਬੇਨਤੀ ਕੀਤੀ ਸੀ, ਇਹ ਤਾਂ ਉਚੇਚਾ ਵਾਰ ਵਾਰ ਇਹ ਚੇਤਾ ਕਰਾਉਣਾ ਪੈਂਦਾ ਹੈ। ਕਈ ਵਾਰ ਸਾਡਾ ਅੰਦਰ ਸੋਚਦਾ ਸ਼ਾਇਦ ਗਲਤੀ ਨਾਲ ਇੱਥੇ ਪਾਠ ਇਸ ਤਰ੍ਹਾਂ ਕੀਤਾ ਜਾ ਰਿਹਾ ਜਾਂ ਪ੍ਰਿੰਟਿੰਗ ਵਿੱਚ ਕੋਈ ਭੁੱਲ ਹੋ ਗਈ। ਐਸਾ ਨਹੀਂ, ਸਤਿਗੁਰੂ ਦਾ ਹੁਕਮ ਹੀ ਐਸਾ ਹੈ। ਉੱਥੇ ਅਸੀਂ ਪੜ੍ਹਦੇ ਹਾਂ ਰਾਗ ਆਸਾ ਮਹੱਲਾ ਪਹਿਲਾ। ਇੱਥੇ ਰਾਗ ਸ਼ਬਦ ਨਹੀਂ, ਇਕੱਲਾ ਆਸਾ ਮਹੱਲਾ ਪਹਿਲਾ। ਦੂਸਰਾ, ਗੁਰੂ ਸਵਾਰਿਓ ਅੱਜ ਦੇ ਇਸ ਪਵਿੱਤਰ ਸ਼ਬਦ ਅੰਦਰ ਜਦੋਂ ਰਹਾਓ ਦੀ ਪੰਕਤੀ ਉੱਥੇ ਪੜ੍ਹਦਿਆਂ ਸੋਹਲਾ ਸਾਹਿਬ ਅੰਦਰ ਸ਼ਬਦ ਦੇ ਬਾਬਾ ਜੈ ਘਰ ਕਰਤੇ ਕੀਰਤ ਹੋਏ, ਇੱਥੇ ਬਾਬਾ ਸ਼ਬਦ ਨਹੀਂ ਹੈ, ਇਕੱਲਾ ਹੈ ਜੈ ਘਰ ਕਰਤੇ ਕੀਰਤ ਹੋਏ। ਉੱਥੇ ਕਹਿ ਸੋ ਕਰ ਰਾਖ ਵਡਾਈ ਤੋਏ, ਇੱਥੇ ਕਹਿ ਤੋਖੇ ਖਾਖੇ ਨਾਲ। ਅਤੇ ਚੌਥਾ ਏ, ਉੱਥੇ ਸ਼ਬਦ ਦੇ ਵਿਸਵੇ ਚਸੀਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਹੋ ਹੋਆ, ਇੱਥੇ ਸਤਿਗੁਰੂ ਜੀ ਨੇ ਹੋਆ ਨਹੀਂ ਵਰਤਿਆ, ਭਇਆ ਸ਼ਬਦ ਵਰਤਿਆ ਹੈ। ਉੱਥੇ ਹੋਆ ਇੱਥੇ ਪਿਆ, ਤੋ ਚਾਰ ਹੋ ਗਏ। ਰਾਗ ਨਹੀਂ ਇੱਥੇ ਨਾਲ ਸਤਿਗੁਰਾਂ ਨੇ ਅੰਕਿਤ ਕੀਤਾ, ਬਾਬਾ ਸ਼ਬਦ ਨਹੀਂ ਵਰਤਿਆ। ਈੜੀ ਦੀ ਜਗ੍ਹਾ 'ਤੇ ਖਾਹਾ ਹੈ, ਤੋ ਹੋਆ ਦੀ ਜਗ੍ਹਾ 'ਤੇ ਪਿਆ ਹੈ। ਇੱਕ ਹੋਰ ਇਸ ਪਵਿੱਤਰ ਸ਼ਬਦ ਦੇ ਅੰਦਰ ਸਾਧ ਸੰਗਤ ਜੋ ਰਹਾਓ ਦੀ ਪੰਕਤੀ ਵਿੱਚ ਸਤਿਗੁਰੂ ਦਾ ਸੰਦੇਸ਼ ਹੈ, ਉਹ ਤਾਂ ਹੀ ਬੜਾ ਸਧਾਰਨ ਜੀ ਸਮਝ ਵਿੱਚ ਆਉਣ ਵਾਲਾ, ਪਰ ਜਿਹੜੀਆਂ ਪਹਿਲੀਆਂ ਪੰਕਤੀਆਂ ਨੇ ਉਹਦੇ ਬਾਰੇ ਅਕਸਰ ਹੀ ਇਹ ਬੁੱਧ ਭੁਲੇਖਾ ਖਾ ਕੇ ਜਾਂ ਇਸ ਨੂੰ ਚੇਤਾ ਨਹੀਂ ਰਹਿੰਦਾ, ਦੁਬਾਰਾ ਸਮਝਣਾ ਪੈਂਦਾ ਹੈ ਵੀ ਗੁਰੂ ਅਤੇ ਸਿੱਖ ਦਾ ਇੱਕ। ਇੱਥੇ ਗੁਰਦੇਵ ਪਿਤਾ ਨੇ 6 ਗੁਰੂ ਦੱਸ ਦਿੱਤੇ ਨੇ, 6 ਘਰ ਵੀ ਦੱਸੇ ਨੇ, 6 ਉਪਦੇਸ਼ ਵੀ ਦੱਸੇ ਹਨ। ਇਹ ਐਸੇ ਕੋਈ 6 ਉਪਦੇਸ਼ ਨਹੀਂ ਹਨ, 6 ਗੁਰੂ ਨਹੀਂ ਹਨ, ਜਿਵੇਂ ਅਸੀਂ 5 ਪਿਆਰਿਆਂ ਦੀ ਗਿਣਤੀ ਕਰ ਲਈ ਜਾਂ 10 ਗੁਰੂ ਸਾਹਿਬਾਨ ਦੀ। ਪਿਆਰਿਓ, ਹਿੰਦੁਸਤਾਨ ਦੀ ਧਰਤੀ 'ਤੇ ਹਿੰਦੂ ਧਰਮ ਇੱਕ ਅਕਾਲ ਪੁਰਖ ਦੀ ਪੂਜਾ 'ਤੇ ਜ਼ੋਰ ਨਹੀਂ ਦਿੰਦਾ, ਉਹ ਦਿੰਦਾ 33 ਕਰੋੜ ਦੇਵੀ ਦੇਵਤਿਆਂ ਦੀ ਪੂਜਾ 'ਤੇ ਜ਼ੋਰ। ਉਹਨਾਂ ਦਾ ਇਹ ਧਰਮ ਹੈ ਭਈ ਜਿਹੋ ਜੀ ਤੁਹਾਡੀ ਲੋੜ ਹੈ ਉਹੋ ਜਿਹੇ ਦੇਵਤੇ ਦੀ ਪੂਜਾ ਕਰੋ ਤੁਸੀਂ। ਇਹ ਨਹੀਂ ਭਈ ਇੱਕੋ ਦੇਵਤੇ ਕੋਲੋਂ ਪੂਜਾ ਕਰੋ ਅਤੇ ਸਭੋ ਕੁਝ ਮਿਲੇਗਾ, ਐਸਾ ਨਹੀਂ ਹੈ। ਵੱਖਰੇ ਵੱਖਰੇ ਦੇਵਤਿਆਂ ਦੀ ਪੂਜਾ ਕਰਨ ਦਾ ਹੁਕਮ ਹੈ ਵੱਖ ਵੱਖ ਸਮੇਂ 'ਤੇ, ਦੇਵਤਿਆਂ ਦੀ ਨਹੀਂ, ਨਦੀਆਂ ਦੀ ਪੂਜਾ ਕਰਨ ਦੀ ਹਦਾਇਤ ਹੈ, ਦਰਿਆਵਾਂ ਦੀ ਪੂਜਾ ਕਰਨ ਦੀ ਹਦਾਇਤ ਹੈ, ਸਮੁੰਦਰ ਦੀ ਪੂਜਾ ਕਰਨ ਦੀ ਹਦਾਇਤ ਹੈ। ਤੁਸੀਂ ਅੱਜ ਵੀ ਕਟਕ ਉੜੀਸਾ ਵਿੱਚ ਜਾਓ, ਜਿੱਥੇ ਮੇਰੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਸ਼ਹਿਰ ਆਰਤੀ ਉਚਾਰਨ ਕੀਤੀ ਸੀ, ਪਿਆਰਿਓ ਐਨ ਸਮੁੰਦਰ ਦੇ ਕਿਨਾਰੇ 'ਤੇ ਸ਼ਹਿਰ ਵਸਿਆ ਹੋਇਆ, ਕਟਕ ਤੋਂ ਥੋੜ੍ਹੀ ਦੂਰ ਹੈ। ਅਤੇ ਜਦੋਂ ਉੱਥੇ ਅੱਜ ਵੀ ਸਤਿਗੁਰੂ ਜੀ ਦਾ ਵੀ ਪ੍ਰਕਾਸ਼ ਮੰਦਰ ਵੀ ਹੈ ਜਿੱਥੇ ਸਾਹਿਬ ਜੀ ਨੇ ਆਰਤੀ ਦਾ ਉਚਾਰਨ ਕੀਤਾ, ਅਤੇ ਉੱਥੇ ਅੱਜ ਵੀ ਹਿੰਦੂ ਵੀਰ ਬਜ਼ੁਰਗਾਂ ਨੂੰ ਯੰਗ ਨੂੰ ਲੈ ਕੇ ਸਮੁੰਦਰ ਦੇ ਕਾਫੀ ਪਾਣੀ ਵਿੱਚ ਅੱਗੇ ਚਲੇ ਜਾਂਦੇ ਨੇ। ਉਹ ਲਹਿਰ ਆਉਂਦੀ ਹੈ, ਉਹ ਚੁੱਕ ਕੇ ਵਾਪਸ ਕਿਨਾਰੇ 'ਤੇ ਸੁੱਟ ਦਿਖਾ। ਉਹਨਾਂ ਦੀ ਇਹ ਭਾਵਨਾ ਹੈ ਵੀ ਸਮੁੰਦਰ ਇੱਕ ਵੱਡਾ ਦੇਵਤਾ ਹੈ, ਇਸ਼ਨਾਨ ਕਰਾਂਗੇ ਸਾਡੇ ਪਾਪ ਧੁੱਪ ਜਾਣਗੇ। ਇਹਦੇ ਤੋਂ ਇਲਾਵਾ 68 ਤੀਰਥਾਂ ਦਾ ਇਸ਼ਨਾਨ ਵੀ ਬਹੁਤ ਮਹੱਤਵਪੂਰਨ ਦੱਸਿਆ ਹੈ। ਤੋ ਇਹਦੇ ਤੋਂ ਇਲਾਵਾ ਕੁਝ ਦਰਖਤਾਂ ਦੀ ਪੂਜਾ ਕਰਨ ਦਾ ਵੀ ਹੁਕਮ ਹੈ। ਉਧਰ ਜੰਡ ਪੂਜੇ ਜਾਂਦੇ ਹਨ, ਪਿੱਪਲ ਪੂਜੇ ਜਾਂਦੇ ਹਨ। ਸਤਸੰਗਿਓ, ਇਹ ਹੁਣ ਇੰਨਾ ਖਿਲਾਰਾ ਜੇ ਤੁਸੀਂ ਕਹੋਗੇ ਕਿੱਧਰ, ਇਹ ਜਿਹੜਾ ਰੋਜ਼ ਪੜ੍ਹਦੇ ਹੋ ਨਾ ਸ਼ਬਦ, ਇਹਨੂੰ ਸਮਝਣ ਲਈ ਮੈਂ ਬੇਨਤੀ ਕਰ ਰਿਹਾ ਵਾਂ ਤਾਂ ਕਿ ਰਲ ਮਿਲ ਕੇ ਸਾਹਿਬ ਜੀ ਦੇ ਬਚਨ ਦੇ ਕੋਲ ਆ ਸਕੀਏ। ਦਰਖਤਾਂ ਦੀ ਪੂਜਾ, ਨਦੀਆਂ ਦੀ ਪੂਜਾ, ਦੇਵਤਿਆਂ ਦੀ ਪੂਜਾ, ਦਰਿਆਵਾਂ ਦੀ ਪੂਜਾ, ਸਮੁੰਦਰ ਦੀ ਪੂਜਾ ਅਤੇ ਕੁਝ ਪੰਛੀਆਂ ਦੀ ਪੂਜਾ ਕਰਨ ਦਾ ਵੀ ਹੁਕਮ ਹੈ। ਕਈ ਪੰਛੀ ਤੁਸੀਂ ਜਾਣਦੇ ਹੋ ਹਿੰਦੁਸਤਾਨ ਅੰਦਰ ਪੂਜੇ ਜਾਂਦੇ ਹਨ। ਪਸ਼ੂ ਦੀ ਪੂਜਾ ਕੀਤੀ ਜਾ ਰਹੀ, ਗਾਂ ਦੀ ਪੂਜਾ, ਬਲਦ ਦਾ ਮਹਾਂਦੇਵ ਦੀ ਸਵਾਰੀ ਮੰਨੀ ਗਈ, ਚੂਹੇ ਦੀ ਪੂਜਾ, ਗਣੇਸ਼ ਦੀ ਪੂਜਾ ਅਤੇ ਹਾਥੀ ਦੀ ਪੂਜਾ, ਇੰਨਾ ਖਿਲਾਰਾ ਹੈ ਬੰਦੇ ਨੂੰ ਤਾਂ ਯਾਦ ਹੀ ਨਹੀਂ ਰਹਿਣਾ ਵੀ ਕਿਵੇਂ ਚੇਤਾ ਕਰਾਂਗੇ ਵੀ ਜਦੋਂ ਘਰੋਂ ਤੁਰਨਾ ਉਦੋਂ ਕਿਹੜਾ ਦੇਵਤਾ ਚਾਹੀਦਾ, ਮੂੰਹ 'ਚ ਗਰਾਈ ਪਾਣੀ ਉਦੋਂ ਕੁਝ ਹੋਰ ਦੇਵਤਾ ਚਾਹੀਦਾ, ਰਸਤੇ ਵਿੱਚ ਸਫ਼ਰ ਕਰਨਾ ਕੁਝ ਹੋਰ ਤਰ੍ਹਾਂ ਦੀ ਪੂਜਾ ਕਰਨੀ ਹੈ, ਕੋਈ ਜੰਮ ਪਿਆ ਅਤੇ ਕਿਸੇ ਹੋਰ ਦੀ ਪੂਜਾ, ਮਰ ਗਿਆ ਅਤੇ ਕਿਸੇ ਹੋਰ ਦੀ ਪੂਜਾ ਹੀ। ਸਤਸੰਗਿਓ, ਪਤਾ ਨਹੀਂ ਕਿੰਨੇ ਕੁ ਪ੍ਰਕਾਰ ਦੀ ਪੂਜਾ ਦੇ ਢੰਗ ਦੱਸ ਦਿੱਤੇ ਗਏ। ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ 'ਤੇ ਤਰਸ ਕੀਤਾ, ਉਹ ਕਹਿੰਦੇ ਕਿਹਨੂੰ ਕਿਹਨੂੰ ਚੇਤਾ ਕਰੋਗੇ, ਕਿਹਦੀ ਕਿਹਦੀ ਪੂਜਾ ਕਰੋਗੇ, ਇੰਜ ਕਰੋ, ਇਹ ਐਵੇਂ ਸਾਰਾ ਪਸਾਰਾ ਹੈ, ਇੱਕ ਅਕਾਲ ਪੁਰਖ ਦਾ ਪਸਾਰਾ ਹੈ। ਤੁਸੀਂ ਇਕੱਲੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਕਿਉਂ ਨਹੀਂ ਪੂਜ ਲੈਂਦੇ, ਬਾਕੀ ਸਭਨਾਂ ਦੀ ਪੂਜਾ ਅਤੇ ਅਦਬ ਸਤਿਕਾਰ ਆਪੇ ਹੋ ਜਾਏਗਾ। ਨਾਲੇ ਕਰਤੇ ਦੀ ਕਿਰਤ ਦੀ ਪੂਜਾ ਕਿਉਂ ਕਰਨੀ ਹੈ, ਕਰਤੇ ਦੀ ਪੂਜਾ ਕਰੀਏ। ਸਾਹਿਬ ਜੀ ਨੇ ਬੜੀ ਬਖਸ਼ਿਸ਼ ਕੀਤੀ ਨਾ, ਹਜ਼ੂਰ ਕਹਿੰਦੇ ਬਿਨ ਕਰਤਾਰ ਨਾ ਕਿਰਤਮ ਮਾਨੋ, ਆਦਿ ਅਜੂਨ ਅਜੇ ਅਵਨਾਸ਼ੀ ਤੇ ਪਰਮੇਸ਼ਰ ਜਾਣੋ। ਜਿਹੜੀ ਕਰਤੇ ਦੀ ਪੈਦਾ ਕੀਤੀ ਹੈ, ਜਿਵੇਂ ਅਸੀਂ ਪੈਦਾ ਹੋਏ ਹਾਂ, ਸਾਡੇ ਵਰਗੇ ਉਹ ਪਸ਼ੂ ਅਤੇ ਪੰਛੀ ਵੀ ਇੱਕ ਜੀਵ ਹੈ, ਦਰਿਆ ਉਹਦੇ ਹੁਕਮ ਵਿੱਚ ਚੱਲ ਰਹੇ ਨੇ, ਸਮੁੰਦਰ ਉਹਦੇ ਹੁਕਮ ਵਿੱਚ ਚੱਲ ਰਿਹਾ ਹੈ। ਹਜ਼ੂਰ ਕਹਿੰਦੇ ਜਿਹੜਾ ਹੁਕਮ ਕਰ ਰਿਹਾ ਤੁਸੀਂ ਉਹਦੇ ਨਾਲ ਕਿਉਂ ਨਹੀਂ ਆਪਣੀ ਸਾਂਝ ਪਾਉਂਦੇ, ਜਿਹੜੇ ਉਹਦੇ ਹੁਕਮ ਵਿੱਚ ਤੁਰ ਰਹੇ ਨੇ ਉਹਨਾਂ ਨੂੰ ਆਗੂ ਬਣਾ ਲਿਆ ਜੇ। ਇਹੀ ਕਾਰਨ ਇੰਨੇ ਕੁ ਦੇਵਤਿਆਂ ਨੂੰ ਬਣਾਉਣਾ ਮਤਲਬ ਹੈ ਵੀ ਅੰਦਰ ਸਦਾ ਖਿੰਡਿਆ ਰਹੇਗਾ, ਅਤੇ ਜੇਕਰ ਇੱਕ ਨਾਲ ਜੁੜੋਗੇ ਤਾਂ ਅੰਦਰ ਇੱਕ ਨਾਲ ਇਕੱਠਾ ਹੋ ਕੇ ਬਹਿ ਜਾਏਗਾ। ਸਤਸੰਗੀ ਜਨੋ, ਵੱਖਰੇ ਵੱਖਰੇ ਇਤਨੇ ਦੇਵਤੇ ਅਤੇ ਇਤਨੀ ਚਾਂ ਦੀ ਪੂਜਾ ਕਰਨ ਦੀ ਲੋੜ ਨਹੀਂ, ਮੇਰੇ ਸਤਿਗੁਰੂ ਪਿਤਾ ਨੇ ਹੁਕਮ ਫੁਰਮਾਇਆ। ਉਹਦਾ ਕਾਰਨ ਤੁਸੀਂ ਵੇਖੋਗੇ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ, ਜਦੋਂ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਰਪਾਲਤਾ ਕਰ ਸੰਪਾਦਨਾ ਕੀਤੀ ਅਤੇ ਸਾਹਿਬ ਨੇ ਤਰਤੀਬ ਦਿੱਤੀ ਪਵਿੱਤਰ ਬਾਣੀ ਨੂੰ, ਸਾਰੀ ਬਾਣੀ ਨੂੰ ਇੱਕ ਜਗ੍ਹਾ ਇਕੱਤਰ ਕੀਤਾ, ਉੱਥੇ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਅੰਕਿਤ ਕੀਤਾ ਹੈ। ਤਤਕਰੇ ਤੋਂ ਬਾਅਦ ਬਾਣੀ ਜਦੋਂ ਸ਼ੁਰੂ ਹੁੰਦੀ ਤਾਂ ਉੱਥੇ ਜਪਜੀ ਸਾਹਿਬ ਹੈ, ਫਿਰ ਰਹਿਰਾਸ, ਫਿਰ ਸੋਹਲਾ, ਫਿਰ ਕੱਤੀ ਰਾਗ ਨੇ, ਫਿਰ ਰਾਗਾਂ ਤੋਂ ਬਾਅਦ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਹਿ ਪਿਆਰਿਓ, ਉਹਨਾਂ ਤੋਂ ਬਾਅਦ ਫਿਰ ਅੱਗੇ ਆਪ ਜੀ ਜਾਣਦੇ ਹੋ ਜਿਵੇਂ ਰਾਗਾਂ ਦੀ ਸਮਾਪਤੀ 'ਤੇ ਸਲੋਕ ਸਹਿਸਕ੍ਰਿਤੀ ਹੈ, ਗਾਥਾ ਏ ਪੁਨੇਕ ਹੈ, ਚੌਬੋਲੇ ਕਨ, ਭਗਤ ਕਬੀਰ ਸਾਹਿਬ ਦੇ ਸਲੋਕ, ਬਾਬਾ ਫਰੀਦ ਸਾਹਿਬ ਦੇ ਭੱਟਾਂ ਦੇ ਸਵਈਏ, ਸਲੋਕ ਵਾਰਾਂ 'ਤੇ ਵਧੀਕ, ਨਾਵੇਂ ਪਿਤਾ ਦੇ ਸਲੋਕ, ਅਤੇ ਫਿਰ ਮੁੰਦਾਵਨੀ, ਫਿਰ ਸਲੋਕ ਮਹੱਲਾ ਪੰਜਵਾਂ ਅਤੇ ਰਾਗ ਮਾਲਾ 18, 10, 20 ਅਤੇ ਭੋਗ ਪਾਇਆ। ਹੁਣ ਜਦੋਂ ਮੇਰੇ ਸਤਿਗੁਰੂ ਪਿਤਾ ਜੀ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੇ, ਸ਼ੁਰੂਆਤ ਕੀਤੀ ਹੈ ਇੱਕ ਓਅੰਕਾਰ ਤੋਂ, ਸਾਡੀ ਸ਼ੁਰੂਆਤ ਹੈ ਇੱਕ ਤੋਂ, ਅਤੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਦੇ ਦੁਆਲੇ ਸਤਿਗੁਰੂ ਜੀ ਨੇ ਉਪਦੇਸ਼ ਕੀਤਾ ਏ। ਪਰ ਇਹ ਵੇਖੋ, ਸਤਿਗੁਰੂ ਜੀ ਨੇ ਈੜੀ ਸਿਹਾਰੀ ਕੱਕਾ ਨਹੀਂ ਇੱਕ ਪਾਇਆ, ਉਹ ਕੇਵਲ ਗਿਣਤੀ ਦਾ ਇੱਕ ਸਤਿਗੁਰੂ ਪਿਤਾ ਜੀ ਨੇ ਸਾਡੇ ਸਾਹਮਣੇ ਸੁਭਾਵਮਾਨ ਕੀਤਾ ਹੈ, ਕਿਉਂਕਿ ਅਕਸਰ ਮਨੁੱਖ ਨੂੰ ਆਪਣੀ ਵਿੱਦਿਆ ਦੇ ਬਲ ਨਾਲ ਕਈ ਪ੍ਰਕਾਰ ਦੇ ਅੱਖਰਾਂ ਦੇ ਅਰਥਾਂ ਦੇ ਅਨਰਥ ਕਰਨ ਦੀ ਇਸ ਦੇ ਇਹਦਾ ਸੁਭਾਅ ਹੈ। ਆਪਣੀ ਸਿਆਣਪ ਨੂੰ ਜਿਤਲਾਉਣ ਲਈ ਕਈ ਵਾਰ ਹੋਰ ਦੀ ਹੋਰ ਅੱਗੋਂ ਕੱਢੀ ਜਾ ਰਿਹਾ ਹੈ, ਇੱਕ ਦੇ ਹੋਰ ਨਾ ਕੋਈ ਬਣਾ ਲਏ ਵੀ ਈੜੀ ਦਾ ਅਰਥ ਆਏ, ਕੱਕੇ ਤੋਂ ਆਏ, ਵਾਵੇ ਤੋਂ ਆਏ। ਸਾਹਿਬ ਕਹਿੰਦੇ ਗਿਣਤੀ ਦਾ ਇੱਕ ਪਿਆਰਿਓ, ਉਹਦਾ ਅਰਥ ਹੀ ਕੇਵਲ ਇੱਕ ਕਹੇ ਅਕਾਲ ਪੁਰਖ ਇਹ ਸਾਰੀ ਸ੍ਰਿਸ਼ਟੀ ਦਾ ਮਾਲਕ, ਦੋ ਨਹੀਂ ਹੋ ਸਕਦੇ ਕਦੇ, ਦੂਜਾ ਨਾ ਹੀ ਕੋਈ ਕੋਈ ਹੈ ਨਹੀਂ, ਨਾ ਕੋਈ ਹੋਏਗਾ ਨਾ ਕੋਈ ਹੈ। ਕਲਗੀਆਂ ਵਾਲੇ ਪਿਤਾ ਨੇ ਮਿਹਰ ਕੀਤੀ, ਕਹਿਣ ਲੱਗੇ ਏਕ ਮੂਰਤ, ਆ ਜਿੰਨਾ ਜਗਤ ਜੇਨਾ ਇਹਦੇ ਪਿੱਛੇ ਇੱਕੋ ਵਾਹਿਗੁਰੂ ਦੀ ਮੂਰਤ, ਜੇ ਭਾਵੇਂ ਕੋਈ ਹਿੰਦੂ ਦਾ ਸਰੀਰ ਵੇਖ ਲਓ, ਮੁਸਲਮਾਨ ਦਾ, ਈਸਾਈ ਦਾ ਵੇਖ ਲਓ, ਸਿੱਖ ਕੋਈ ਵੀ ਹੋਵੇ, ਇਹਨਾਂ ਸਭਨਾਂ ਦੇ ਮਗਰ ਇੱਕ ਹੈ, ਜੀਵ ਜੰਤੂਆਂ ਦੇ ਮਗਰ ਇੱਕ ਹੈ, ਪੌਣ ਪਾਣੀ ਬੈ ਸੰਤਰ ਦੇ ਮਗਰ ਇੱਕ ਹੈ। ਪਰ ਸਾਹਿਬ ਕਹਿੰਦੇ ਉਹ ਖੇਲਾਂ ਖੇਲਦਾ ਹੈ, ਖੇਡਣ ਲਈ ਜਗਤ ਦੀ ਸਿਰਜਣਾ ਉਹਨੇ ਕੀਤੀ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਆ ਖੇਲ ਖੇਲਣ ਅੰਤ ਕੋ ਫਿਰ ਏਕ, ਆ ਖੇਡਾਂ ਖੇਡ ਕੇ ਨਾ ਸਾਰੀਆਂ ਵੱਖਰੀਆਂ ਵੱਖਰੀਆਂ ਰਚਾ ਕੇ, ਅਤੇ ਮੇਰਾ ਸਾਹਿਬ ਫਿਰ ਇੱਕ ਦਾ ਇੱਕ ਹੀ ਹੈ ਗੁਰੂ ਕੇ ਪਿਆਰਿਓ। ਪੱਛਰ ਭਾਵੇਂ ਇੰਡੀਆ ਦਾ ਅਤੇ ਕਨੇਡਾ ਦਾ ਲੈ ਲਓ, ਭਾਵੇਂ ਅਮੈਰੀਕਾ ਅਤੇ ਇੰਗਲੈਂਡ ਦਾ ਲੈ ਲਓ, ਜਦੋਂ ਪੱਛਰ ਨੂੰ ਰਗੜੋਗੇ ਤਾਂ ਅੱਗ ਦੋ ਤਰ੍ਹਾਂ ਦੀ ਨਹੀਂ, ਅੱਗ ਇੱਕੋ ਤਰ੍ਹਾਂ ਦਾ ਹੀ ਸੇਕ ਪਹੁੰਚਾਏਗੀ, ਅੱਗ ਇੱਕੋ ਕਹਿ। ਸਤਸੰਗੀ ਜਨੋ, ਹਜ਼ੂਰ ਕਹਿੰਦੇ ਸਮਸਤ ਸੰਸਾਰ ਦੇ ਅੰਦਰ ਇੱਕੋ ਦਾ ਵਾਸਾ, ਅਤੇ ਫਿਰ ਇੱਕ ਦੀ ਪੂਜਾ ਕਿਉਂ ਨਾ ਕਰੀਏ, ਕਿਉਂ ਭਾਂਤ ਭਾਂਤ ਦੇ ਬਾਹਰ ਅੱਗੋਂ ਉਹਦੀ ਕਿਰਤ ਨਾਲ ਮਨੁੱਖ ਜੁੜਦਾ ਏ, ਖੁਆਰ ਖੁੰਦਾ ਏ, ਇਸ ਨੂੰ ਕਿਤਨਾ ਕੁਝ ਹੋਰ ਕਰਨਾ ਪੈਂਦਾ ਏ। ਸਤਸੰਗੀ ਜਨੋ, ਮੇਰੇ ਸਤਿਗੁਰੂ ਜੀ ਦਾ ਬਚਨ ਏ ਭਈ ਜਿੱਥੇ ਖੇਲ ਖੇਲ ਆ ਖੇਲ ਖੇਲਣ ਅੰਤ ਕੋ ਫੇਰੇ ਕੇ, ਸ਼ੁਰੂਆਤ ਉਹਦੇ ਤੋਂ ਅੰਤ ਉਹਦੇ ਤੋਂ, ਵਿਚਾਲੇ ਤੈਨੂੰ ਇੱਕ ਕਿਉਂ ਨਹੀਂ ਨਜ਼ਰ ਆ ਰਿਹਾ, ਉਹਦੇ ਨਾਲ ਇੱਕ ਨਾਲ ਸਿੱਖ ਨੇ ਜੁੜਨਾ ਏ। ਪਰ ਜਿਨ੍ਹਾਂ 'ਤੇ ਸਾਈਂ ਦੀ ਕਿਰਪਾ, ਉਹ ਇੱਕ ਨਾਲ ਜੁੜ ਕੇ ਅੱਜ ਆਨੰਦ ਮਾਣ ਰਿਹਾ ਏ, ਮਾਣਦਾ ਰਹੇਗਾ ਪਿੱਛੇ, ਮਾਣਦੇ ਰਹੇ ਪਿਆਰੇ। ਪਰ ਬਹੁਤਾਤ ਅੰਦਰ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਗੁਰੂ ਅਖਵਾਉਣ ਵਾਲੀ ਕੌਮ ਵੀ ਇੱਕ ਦੀ ਪੁਜਾਰੀ ਨਹੀਂ ਰਹਿ ਗਈ, ਇਹਨੇ ਵੀ ਜੰਡ ਵੀ ਪੂਜੇ ਨੇ ਬਰਾਬਰ, ਸਾਖੇ ਵੀ ਕਢਾਏ ਨੇ ਵਿਆਹਾਂ ਦੇ। ਸਤਸੰਗੀ ਜਨੋ, ਇਸ ਨੇ ਕੁੱਤੇ ਬਿੱਲੀ ਦਾ ਵੀ ਖਿਆਲ ਕੀਤਾ ਏ, ਇਹਨੇ ਤੁਰਨ ਲੱਗਿਆਂ ਇਹ ਕਿਹੜੇ ਪਾਸੇ ਮੂੰਹ ਕਰਨਾ ਉਹ ਵੀ ਖਿਆਲ। ਪਰ ਉਦੋਂ ਅਗਿਆਨਤਾ ਦੀ ਅਤੇ ਸਿੱਖ ਦੇ ਮਤ ਦੇ ਪੜਦਾ ਜਿਹੜਾ ਵੱਡਾ ਪਿਆ, ਉਦੋਂ ਸਭ ਤੋਂ ਵੱਧ ਅਫਸੋਸਜਨਕ ਇਹਦੀ ਹਾਲਤ ਬਣਦੀ। ਜਦੋਂ ਕਈ ਵਾਰ ਤੁਸੀਂ ਵੇਖੋਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਉਣਾ ਜੀ ਘਰੇ, ਭਾਈ ਸਾਹਿਬ ਜਾਣਗੇ, ਪਾਠੀ ਜਾਣਗੇ, ਇਸ ਗੱਲ ਤੋਂ ਬਜ਼ੁਰਗ ਝਗੜਾ ਪਾ ਕੇ ਬਹਿ ਜਾਂਦੇ ਨੇ ਵੀ ਚੜ੍ਹਦੇ ਨੂੰ ਮੂੰਹ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੈ, ਜੇ ਲੈਂਦੇ ਨੂੰ ਹੋ ਗਿਆ ਤਾਂ ਕੰਮ ਨਹੀਂ ਬਣਨਾ, ਕਾਰਜ 'ਤੇ ਰਾਸ ਹੋਣਾ ਹੀ ਨਹੀਂ ਤੁਹਾਡੇ। ਜੇ ਚੜ੍ਹਦੇ ਲੈਂਦੇ ਨਹੀਂ ਕਾਰਜ ਰਾਸ ਕਰਨਾ ਸੀ ਅਤੇ ਸਤਿਗੁਰੂ ਕੋਈ ਖੜਾਉਣਾ ਨਹੀਂ, ਤੁਹਾਡੀ ਮਰਜ਼ੀ ਦੇ ਮੁਤਾਬਕ ਇੱਕੋ ਪਾਸੇ ਮੂੰਹ ਕਰਕੇ ਤਿੰਨ ਦਿਨ ਸਵਾਇਮਾਨ ਰਹਿਣਗੇ। ਸਤਸੰਗਿਓ, ਆਨੰਦ ਸਾਹਿਬ 'ਚ ਪੜ੍ਹਨਾ ਵੀ ਸਤਿਗੁਰ ਰਹਿਆ ਭਰਪੂਰੇ, ਸਤਿਗੁਰੂ ਹਰ ਜਗ੍ਹਾ 'ਤੇ ਭਰਪੂਰ ਹੈ। ਸਤਿਗੁਰੂ ਜੀ ਦੇ ਖਿਆਲ ਤਾਂ ਕਰਨਾ ਸੀ ਸਿੱਖ ਨੇ, ਮੇਰਾ ਮੂੰਹ ਨਾ ਚੜ੍ਹਦੇ ਵੱਲ ਹੋਏ ਨਾ ਲਹਿੰਦੇ ਵੱਲ, ਨਾ ਪੂਰਬ ਵੱਲ ਹੋਏ ਨਾ ਪੱਛਮ ਵੱਲ, ਮੇਰਾ ਮੂੰਹ ਹੋਵੇ ਅਤੇ ਧੰਨ ਗੁਰੂ ਨਾਨਕ ਪਿਤਾ ਦੀ ਜੋਤ ਗੁਰੂ ਗ੍ਰੰਥ ਸਾਹਿਬ ਵੱਲ ਹੋਵੇ। ਆਪ ਤਾਂ ਇਸ ਨੇ ਪੂਰੇ ਪਾਠ 'ਤੇ ਸਤਿਗੁਰੂ ਵੱਲ ਮੂੰਹ ਨਹੀਂ ਕਰਨਾ, ਰਿਸ਼ਤੇਦਾਰਾਂ ਨੂੰ ਚਾਹ ਪਿਆਣੀ ਏ, ਪਰ ਸਤਿਗੁਰੂ ਦਾ ਮੂੰਹ ਜ਼ਰੂਰ ਚੜ੍ਹਦੇ ਪਾਸੇ ਨੂੰ ਕਰਨਾ ਏ। ਇਹਦਾ ਮਤਲਬ ਅੰਦਰ ਉਹ ਕਰਮ ਧਰਮ, ਉਹ ਜਿਹੜਾ ਪੁਰਾਣੀ ਸਤਿਗੁਰੂ ਜੀ ਨੇ ਪਰੰਪਰਾ ਤੋੜੀ, ਉਹ ਖਿਖਿੰਡੀ ਉਹ ਬਿਰਤੇ ਦੇ, ਉਹ ਅਜੇ ਸਾਡੇ ਅੰਦਰ ਵੀ ਅਜੇ ਟਿੱਕੀ, ਉਹ ਨਿਕਲਣ ਦਾ ਨਾਂ ਨਹੀਂ ਲੈਂਦੀ। ਤੁਸੀਂ ਹੋਰ ਵੇਖੋ ਸਤਸੰਗੀ ਜਨੋ, ਹਿੰਦੁਸਤਾਨ ਦੇ ਹਿੰਦੂ ਧਰਮ ਨਾਲ ਸੰਬੰਧਿਤ ਜੋ ਔਗਣ ਸੀ ਸਾਹਿਬ ਨੇ ਤਾਂ ਉਹ ਦੂਰ ਕੀਤਾ, ਅਸੀਂ ਉਹਨਾਂ ਔਗਣਾਂ ਨੂੰ ਆਪਣੀ ਝੋਲੀ ਵਿੱਚ ਪਵਾ ਰਹੇ ਹਾਂ। ਝੋਲੀ ਵਿੱਚ ਪਵਾਉਣਾ ਸੀ ਗੁਰੂ ਦਾ ਉਪਦੇਸ਼, ਸਤਸੰਗਿਓ ਤੋ ਖੈਰ ਮੈਂ ਤਾਂ ਕੇਵਲ ਇੱਕ ਧਿਆਨ ਦਿਵਾਉਣਾ ਏ ਭਈ ਅਸੀਂ ਇੱਕ ਦੇ ਪੁਜਾਰੀ ਖੱਟ ਕੇ ਜਦੋਂ ਬਹੁ ਪੂਜਾ ਕਰਦੇ ਹਾਂ ਬਸ ਓਨਾ ਹੀ ਵੰਡੇ ਜਾਂਦੇ ਹਾਂ ਓਨੇ ਹੀ। ਇੱਕ ਨਾ ਵਿਦਵਾਨ ਹੋਇਆ ਏ ਪਿਆਰਿਓ ਲਾਲਾ ਦੌਲਤ ਰਾਏ, ਉਹਨੇ ਨਾ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੀ ਜੀਵਨੀ ਲਿਖੀ, ਸਵਾਨੀ ਉਮਰੀ ਗੁਰੂ ਗੋਬਿੰਦ ਸਿੰਘ ਪਿਤਾ ਦੀ। ਫਿਰ ਮੈਂ ਵੇਖਿਆ ਏ ਉਹਨੇ ਬਾਕੀ ਗੁਰੂ ਸਾਹਿਬਾਨਾਂ ਦੀ ਉਸਤਤ ਵੀ ਲਿਖੀ ਹੈ, ਜੀਵਨੀ ਜਿਹਨੂੰ ਕਹਿੰਦੇ ਨੇ ਵੀ ਸਾਹਿਬਾਂ ਦਾ ਜੀਵਨ ਇਤਿਹਾਸਕ ਪੱਖੋਂ। ਅਤੇ ਉਹਨੇ ਜਦੋਂ ਕਲਗੀਆਂ ਵਾਲੇ ਪਿਤਾ ਦੀ ਉਸਤਤ ਲਿਖਣੀ ਪ੍ਰਾਰੰਭ ਕੀਤੀ, ਵਿਦਵਾਨ ਪੁੱਛਣ ਲੱਗੇ ਵਾਹ ਬਈ ਹੋਵੇਂ ਤੂੰ ਆਰੀਆ ਸਮਾਜੀ, ਤੂੰ ਸ਼੍ਰੀ ਰਾਮ ਜੀ ਦੀ ਉਸਤਤ ਲੇਖ, ਕ੍ਰਿਸ਼ਨ ਜੀ ਦੀ ਲੇਖ, ਤੂੰ ਇਸੇ ਤਰ੍ਹਾਂ ਕਿਸੇ ਹੋਰ ਸਵਾਮੀ ਜੀ ਦੀ ਉਸਤਤ ਲੇਖ, ਤੂੰ ਵੇਦਾਂ ਦੀ ਵਿਆਖਿਆ ਕਰ, ਤੂੰ ਵੇਦ ਦੀ ਕਾਰ, ਪੁਰਾਣ ਦੀ ਕਾਰ, ਪਰ ਤੂੰ ਚੁੱਕ ਲਈ ਇਹ ਕਲਮ ਕਲਗੀਆਂ ਵਾਲੇ ਪਿਤਾ ਦੀ ਸ਼ਿਫਤ ਕਰਨ ਵਾਸਤੇ, ਐਸਾ ਕਿਉਂ? ਉਹਨੇ ਸੱਚ ਬੋਲਿਆ ਜੋ ਉਸਨੇ ਵੇਖਿਆ। ਉਹ ਕਹਿੰਦਾ ਏ ਜਦੋਂ ਹੀ ਮੇਰੇ ਅੰਦਰ ਲਿਖਣ ਦੀ ਭਾਵਨਾ ਜਾਗੀ, ਕਲਮ ਪਕੜੀ ਅਤੇ ਕਲਮ ਨੇ ਮੇਰਾ ਧਿਆਨ ਸੰਸਾਰ ਦੇ ਵੱਖ ਵੱਖ ਪੈਗੰਬਰਾਂ, ਮਹਾਨ ਪੁਰਖਾਂ ਅਤੇ ਧਰਮਾਂ ਵੱਲ ਉਹ ਮੇਰਾ ਧਿਆਨ ਲੈ ਗਈ ਅਤੇ ਆਖਿਆ ਮਨਾ ਜੇ ਲਿਖਣਾ ਹੀ ਤਾਂ ਕਿਸੇ ਪੂਰੇ ਦੇ ਸੰਬੰਧ ਵਿੱਚ ਲਿਖ ਜਿੱਥੋਂ ਕੁਛ ਵੀ ਅਧੂਰਾ ਨਾ ਨਜ਼ਰ ਆਵੇ। ਅਤੇ ਕਹਿਣ ਲੱਗਾ ਸੱਚਾਈ ਇਹ ਜੇ ਭਾਵੇਂ ਕਿਸੇ ਨੂੰ ਕਹਿੰਦਾ ਬੁਰਾ ਲੱਗੇ, ਕਹਿੰਦਾ ਮੈਨੂੰ ਇਹ ਨਹੀਂ ਮੈਂ ਆਪ ਉੱਚਾ ਬਣ ਕੇ ਕਹਿੰਦਾ ਵੀ ਉਹ ਪੈਗੰਬਰਾਂ ਵਿੱਚ ਕੋਈ ਘਾਟ ਸੀ, ਪਰ ਜੋ ਕੁਝ ਉਹਨਾਂ ਨੇ ਕਿਹਾ ਉੱਥੋਂ ਬਹੁਤ ਕੁਝ ਅਧੂਰਾ ਨਜ਼ਰ ਆ ਰਿਹਾ ਏ। ਕਿਧਰੇ ਇੱਕ ਕਿਸੇ ਦੇ ਕਹਿਣ 'ਤੇ ਰਿਸ਼ੀ ਸ਼ੰਬੂਕ ਦਾ ਕਤਲ ਕਰ ਰਿਹਾ ਵਕਤ ਦਾ ਪੈਗੰਬਰ ਅਖਵਾਉਣ ਵਾਲਾ, ਕੋਈ ਪਿਆਰਿਓ ਔਰਤ ਨੂੰ ਧਰਮ ਦੇ ਅਸਥਾਨ ਤੋਂ ਰੋਕ ਰਿਹਾ ਏ। ਕਹਿਣ ਲੱਗੇ ਕੋਈ ਇਸੇ ਤਰ੍ਹਾਂ ਅਨੇਕਾਂ ਗੋਪੀਆਂ ਵਿੱਚ ਬੈਠ ਕੇ ਆਪਣੀ ਉਹ ਕਿਰਿਆ ਅਤੇ ਲੀਲਾ ਰਚਾ ਰਿਹਾ ਏ। ਕਹਿੰਦਾ ਜੇ ਦੁਨੀਆ ਦੇ ਅੰਦਰ ਮੈਨੂੰ ਕੋਈ ਪੂਰਾ ਨਜ਼ਰ ਆਇਆ ਹੈ ਹਰ ਪੱਖ ਤੋਂ, ਤਾਂ ਕੇਵਲ ਗੁਰੂ ਗੋਬਿੰਦ ਸਿੰਘ ਪਿਤਾ ਜੀ ਪੂਰੇ ਨਜ਼ਰ ਆਏ ਨੇ। ਉਹਨਾਂ ਵਿੱਚ ਮੇਰੀ ਆਪ ਮੁਖਾਰੇ ਕਲਮ ਚੱਲ ਰਹੀ ਹੈ। ਅਤੇ ਉਹ ਕਹਿੰਦਾ ਏ ਰਾਮ ਅਤੇ ਕ੍ਰਿਸ਼ਨ ਜੀ ਨੂੰ ਮੈਂ ਨਮਸਕਾਰ ਕਰਾਂ ਜ਼ਰੂਰ, ਪਰ ਜੋ ਕੁਝ ਮੈਂ ਧਰਮ ਵਿੱਚ ਵੇਖ ਰਿਹਾ, ਜੇ ਘਰ ਦੇ 10 ਜੀ ਨੇ ਅਤੇ ਉਹਨਾਂ ਦੇ 10 ਵੱਖਰੇ ਵੱਖਰੇ ਦੇਵਤੇ ਨੇ, ਅਤੇ ਸਿੱਖ ਦਾ ਕੇਵਲ ਇੱਕ ਗੁਰੂ ਹੈ। ਪਰ ਹੁਣ ਇੰਝ ਲੱਗਦਾ ਏ ਭਈ ਸਾਡੇ ਵੀ ਇੱਕ ਘਰ ਵਿੱਚ ਕਈ ਕਈ ਗੁਰੂ ਬਣਦੇ ਜਾ ਰਹੇ ਨੇ ਵੱਖਰੇ ਵੱਖਰੇ ਪਿਆਰਿਓ। ਪਰ ਸਾਹਿਬ ਕਹਿੰਦੇ ਨਾ ਇੱਕ ਤੋਂ ਪਰੇ ਜਦੋਂ ਵੀ ਖਟੋਗੇ ਉਦੋਂ ਬਸ ਜ਼ਿੰਦਗੀ ਅੰਦਰ ਘਾਟਾ ਹੀ ਘਾਟਾ, ਉੱਥੇ ਵਾਧਾ ਕੁਛ ਵੀ ਨਹੀਂ। ਮੈਂ ਬੇਨਤੀ ਕਰਨ ਲੱਗਾ ਹਿੰਦੁਸਤਾਨ ਦੇ ਅੰਦਰ 6 ਐਕੋ ਜਿਹੇ ਮਹਾਨ ਵਿਦਵਾਨ ਮਹਾਂਪੁਰਖ ਹੋਏ ਨੇ, ਉਹਨਾਂ ਨੇ 6 ਗ੍ਰੰਥ ਲਿਖੇ ਸਾਜੇ, ਸ਼ਾਂਖ, ਵੈਸੈਸਿਕ, ਨਿਆਏ, ਮੀਮਾਂਸਾ, ਯੋਗ ਅਤੇ ਵਿਦਾਂਤ। ਇਹ ਕਹਿਣ 6 ਘਰ ਭਾਵ, ਇਹ ਜਿਹੜੇ ਇਹਨਾਂ ਨੇ ਵੱਖਰੇ ਵੱਖਰੇ 6 ਗ੍ਰੰਥ ਲਿਖੇ ਕਹਿਣ ਪਿਆਰਿਓ, ਉਹਨਾਂ ਦੇ 6 ਗੁਰੂ ਉਹਨੂੰ ਕਿਹਾ ਜਿਨ੍ਹਾਂ ਨੇ ਗ੍ਰੰਥ ਬਣਾਏ, ਉਹ ਕਹਿਣ ਕਪਿਲ ਮੁਨੀ, ਕਨਾਦ ਮੁਨੀ, ਗੌਤਮ ਮੁਨੀ, ਜੈਮਨੀ, ਪਤੰਜਲੀ ਅਤੇ ਵੇਦ ਵਿਆਸ, ਇਹ 6 ਨੇ। ਸਾਹਿਬ ਕਹਿਣ ਲੱਗੇ ਇਹਨਾਂ ਨੇ 6 ਵੱਖਰੇ ਵੱਖਰੇ ਸਿਧਾਂਤ ਦਿੱਤੇ ਨੇ ਹਿੰਦੁਸਤਾਨ ਨੂੰ, ਵੱਖਰੇ ਵੱਖਰੇ ਢੰਗ ਦੱਸੇ ਨੇ, ਇੱਕ ਇਹਨਾਂ ਨੇ ਵੀ ਨਹੀਂ ਕੀਤਾ। ਸਾਹਿਬ ਕਹਿੰਦੇ 6 ਘਰ, 6 ਗੁਰ ਤੋਂ ਭਾਵ ਜਿਹੜੇ ਉਹਨਾਂ ਧਰਮ ਗ੍ਰੰਥਾਂ ਦੇ ਰਚਨਕਾਰੇ ਨੇ, ਉਹਨਾਂ ਪ੍ਰਤੀ ਬਚਨ ਚੱਲ ਰਿਹਾ। ਫਿਰ ਚੇਤਾ ਕਰੋ 6 ਉਹਨਾਂ ਨੇ ਗ੍ਰੰਥ ਲਿਖੇ, 6 ਉਹਨਾਂ ਦੇ ਗੁਰੂ ਨੇ, ਅਤੇ 6 ਉਪਦੇਸ਼ ਤੋਂ ਭਾਵ ਉਹਨਾਂ ਨੇ ਵੱਖਰੇ ਵੱਖਰੇ 6 ਤਰ੍ਹਾਂ ਦੇ ਉਪਦੇਸ਼ ਦਿੱਤੇ ਨੇ। ਅਤੇ ਸਾਹਿਬਾਂ ਨੇ ਬਖਸ਼ਿਸ਼ ਕੀਤੀ ਸਾਨੂੰ, ਕਹਿਣ ਲੱਗੇ 6 ਗੁਰੂ, ਗੁਰੂ ਤਾਂ ਇੱਕ ਹੁੰਦਾ ਏ, ਗੁਰ ਗੁਰ ਏਕੋ ਵੇਸ ਅਨੇਕ, ਗੁਰੂਆਂ ਦਾ ਗੁਰੂ ਤਾਂ ਕੇਵਲ ਇੱਕੋ ਹੀ ਜੇ ਅਕਾਲ ਪੁਰਖ ਵਾਹਿਗੁਰੂ, ਉਹਨੇ ਆ ਵੱਖਰੇ ਵੱਖਰੇ ਵੇਸ ਬਣਾਏ ਹੋਏ ਨੇ। ਕਲਗੀਆਂ ਵਾਲੇ ਪਿਤਾ ਜੀ ਨੇ ਕਿਰਪਾ ਕੀਤੀ, ਹਰ ਸਿੱਖ ਨੂੰ ਹੁਕਮ ਦੇ ਦਿੱਤਾ ਨਿਤਨੇਮ ਕਰਨ ਦਾ, ਜਦੋਂ ਕਰਦਾ ਏ ਅਤੇ ਇਹਨੂੰ ਰੋਜ਼ ਇੱਕ ਵਾਰੀ ਸਵੇਰੇ ਅਤੇ ਸ਼ਾਮ ਦੋ ਵਾਰੀ ਦੱਸ ਦਿੰਦੇ ਨੇ ਵੀ ਤੇਰਾ ਗੁਰੂ ਕੌਣ ਏ। ਕਿਧਰੇ ਥੱਲੇ ਨਾ ਹੋਰ ਕਿਸੇ ਨੂੰ ਗੁਰੂ ਮੰਨ ਲਈ। ਸਾਹਿਬ ਕਹਿੰਦੇ ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ, ਨਮਸਕਾਰ ਤਿਸਕੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਜਿਹਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਏ ਗੁਰ ਪਰਮੇਸ਼ਰ ਪੂਜੀਐ। ਭਾਈ ਮਨ ਤਨ ਲਾਏ ਪਿਆਰ ਸਾਨੂੰ ਕਮੇ ਆ ਵਖਰੇਵੇਂ ਵਿੱਚ ਨਾ ਕਿਧਰੇ ਪੈ ਜਾਣਾ। ਗੁਰੂਆਂ ਦਾ ਗੁਰੂ ਇੱਕੋ ਹੀ ਇਹ ਸਾਰੀ ਰਚਨਾ ਰਚਣ ਵਾਲਾ। ਅਤੇ ਸਾਹਿਬਾਂ ਨੇ ਕਿਰਪਾ ਕੀਤੇ, ਫਿਰ ਰਹਾਉ ਦੀਆਂ ਪੰਕਤੀਆਂ ਤੋਂ ਬਾਅਦ ਦੀ ਪਹਿਲਾਂ ਅਰਥ ਕਰ ਰਿਹਾ ਵਾਂ। ਭਈ ਦੇਖੋ, ਇੱਕ ਜਿਵੇਂ ਸਮਾਂ ਏ, ਸੂਰਜ ਤਾਂ ਇੱਕ ਏ ਪਰ ਰੁੱਤਾਂ ਉਹਦੇ ਤੋਂ ਕਈ ਬਣ ਜਾਂਦੀਆਂ ਨੇ। ਕਦੇ ਪਿਆਰਿਓ ਹਿੰਦੁਸਤਾਨ ਵਿੱਚ ਤਾਂ 6 ਰੁੱਤਾਂ ਬਣਦੀਆਂ, ਇਹਨਾਂ ਮੁਲਕਾਂ ਵਿੱਚ ਨੇ ਉੱਥੇ 6 ਰੁੱਤਾਂ ਬਣਦੀਆਂ ਨੇ ਵੱਖਰੀਆਂ ਵੱਖਰੀਆਂ। ਕਦੇ ਬਸੰਤ ਕਹਿ, ਕਦੇ ਪਤਝੜ ਕਹਿ, ਵੱਖਰੀਆਂ ਨੇ। ਕੋਈ ਗ੍ਰੀਕਮ ਰੋਤੇ, ਸਰਦ ਰੋਤੇ। ਸਾਹਿਬ ਕਹਿਣ ਲੱਗੇ ਸੂਰਜ ਤਾਂ ਇੱਕੋ ਹੀ ਚੜ੍ਹਦਾ, ਇਹ ਰੁੱਤਾਂ ਕਿਉਂ ਬਦਲ ਗਈਆਂ ਵੱਖਰੀਆਂ ਵੱਖਰੀਆਂ, ਇਹਨਾਂ ਦੇ ਮਗਰ ਇੱਕੋ ਸੂਰਜ ਏ। ਫਿਰ ਹੋਰ ਕਹਿਣ ਲੱਗੇ ਸੂਰਜ ਉਸੇ ਤਰ੍ਹਾਂ ਸਫ਼ਰ ਕਰ ਰਿਹਾ ਏ, ਇਹ ਸਮੇਂ ਦੀ ਵੰਡ ਕਰ ਲਏ, ਅਸੀਂ ਇਸ ਨੂੰ ਵੰਡਿਆ ਛੋਟੇ ਤੋਂ ਛੋਟਾ, ਵਿਸੂਆਂ ਵਿੱਚ, ਚਸਿਆਂ ਵਿੱਚ, ਘੜੀਆਂ ਵਿੱਚ, ਪੈਰਾਂ ਵਿੱਚ, ਥਿੱਤਾਂ ਬਣਾ ਲਈਆਂ, ਵਾਰ ਬਣਾ ਲਏ। ਇਹ ਵੰਡ ਏ ਨਾ ਕੇਵਲ ਸਮੇਂ ਦੀ, ਆਪਾਂ ਨੂੰ ਇਸ ਸੰਸਾਰ ਦਾ ਪ੍ਰਬੰਧ ਚਲਾਉਣ ਲਈ ਇਹਨੂੰ ਵੰਡਿਆ ਵੀ ਕਿੰਨਾ ਸਮਾਂ ਕੀ ਕੁਛ ਕਰਨਾ ਏ। ਪਰ ਇਹਦੇ ਮਗਰ ਜਿਵੇਂ ਸੂਰਜ ਇੱਕੋ ਹੈ, ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਦੇ ਮਗਰ ਇੱਕੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਪਣਾ ਵਾਸਾ ਜੇ, ਉਹਨੇ ਹੀ ਕੇਤੇ ਵੇਸ਼ ਬਣਾਏ ਹੋਏ ਨੇ। ਅੱਗੇ ਸ਼ਬਦ ਆਏਗਾ, ਸਤਿਗੁਰੂ ਜੀ ਉਹਨਾਂ ਵੇਸਾਂ ਬਾਰੇ ਪੂਰਾ ਦੱਸਣਗੇ। ਜਿਵੇਂ ਅਸੀਂ ਦੂਸਰੇ ਕਿਸੇ ਨੂੰ ਵੇਖ ਕੇ ਜੇ ਮਨ ਵਿੱਚ ਨਫ਼ਰਤ ਕਰੀਏ ਤਾਂ ਸਾਹਿਬ ਝਿੜਕਣਗੇ, ਕਹਿਣ ਲੱਗੇ ਨਹੀਂ ਇੱਕ ਨੂੰ ਵੇਖਣਾ ਹੈ। ਪਰ ਅੱਜ ਦਾ ਉਪਦੇਸ਼ ਜੋ ਹੈ ਸਤਸੰਗਿਓ, ਹਜ਼ੂਰ ਕਹਿਣ ਲੱਗੇ ਜਿਵੇਂ ਇਹ ਸਾਰਿਆਂ ਸਮੇਂ ਦੀ ਵੰਡ ਮਗਰ ਇੱਕ ਸੂਰਜ, ਸਾਰੀ ਸ੍ਰਿਸ਼ਟੀ ਦੇ ਮਗਰ ਇੱਕ ਵਾਹਿਗੁਰੂ। ਵੱਖਰੇ ਵੱਖਰੇ ਉਪਦੇਸ਼ ਹਿੰਦੁਸਤਾਨ ਨੂੰ 6 ਗੁਰੂਆਂ ਨੇ 6 ਬਣਾ ਕੇ ਦਿੱਤੇ, ਪਰ ਤੁਸੀਂ ਉਸ ਭਰਮ 'ਚ ਨਹੀਂ ਪੈਣਾ ਕੇਵਲ ਇੱਕ ਨੂੰ ਪਿਆਰ ਕਰਨਾ ਹੈ, ਇੱਕ ਨਾਲ ਜੁੜਨਾ ਹੈ, ਇੱਕ ਕੋਲ ਹੀ ਅਰਦਾਸ ਕਰਨੀ ਹੈ, ਦੂਸਰੇ ਕਿਸੇ ਦਾ ਆਸਰਾ ਨਹੀਂ ਲੈਣਾ। ਹੁਣ ਉਹ ਆਸਰਾ ਕਿੱਥੋਂ ਪੱਕੇਗਾ? ਸਾਹਿਬ ਨੇ ਉਹ ਇੱਕ ਦਾ ਘਰ ਦੱਸਿਆ ਜੇ ਉਹ ਇੱਕ ਕਿੱਥੇ ਰਹਿੰਦਾ ਹੈ, ਕਿਉਂਕਿ ਜੇ ਸਾਰਿਆਂ 'ਚ ਕਹਾਂਗੇ ਤਾਂ ਸਾਨੂੰ ਜੇ ਉਹ ਆਪਣੇ 'ਚੋਂ ਨਹੀਂ ਨਜ਼ਰ ਆਉਂਦਾ ਤਾਂ ਦੂਸਰੀ ਜਗ੍ਹਾ ਕਿੱਥੋਂ ਨਜ਼ਰ ਆਏਗਾ? ਉਹ ਕਹਿ ਉਹਦਾ ਘਰ ਦੱਸਿਆ ਏ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਸ਼ਬਦ ਦੇ ਬਹੁਤ ਪਿਆਰੀ ਵਿਆਖਿਆ ਕਵਿਤ ਵਿੱਚ ਵੀ ਕੀਤੀ, ਇੱਥੇ ਸਾਹਿਬ ਕਹਿੰਦੇ ਨੇ ਮੇਰੇ ਅਕਾਲ ਪੁਰਖ ਦਾ ਘਰ ਉਹ ਹੈ ਜਿੱਥੇ ਉਹਦੀ ਕੀਰਤੀ, ਉਹਦਾ ਨਾਮ, ਉਹਦੀ ਵਡਿਆਈ ਹੋ ਰਹੀ ਹੈ, ਅਤੇ ਉਹ ਘਰ ਹੈ ਆ ਸਾਧ ਸੰਗਤ, ਜਿੱਥੇ ਕਦੇ ਕਿਸੇ ਵਿਅਕਤੀ ਦੀ ਵਡਿਆਈ ਨਹੀਂ, ਕਿਸੇ ਵਿਅਕਤੀ ਦੀ ਪੂਜਾ ਨਹੀਂ, ਕਿਸੇ ਹੋਰ ਦੇਵਤੇ ਦੀ ਨਹੀਂ। ਪਿਆਰਿਓ, ਇੱਥੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਹੁੰਦੀ ਏ। ਅਤੇ ਇੱਥੇ ਹਜ਼ੂਰ ਕਹਿੰਦੇ ਅਰਦਾਸ ਕਰੋ ਸੋ ਕਰ ਰਾਖ, ਇੱਥੇ ਵਿਸ਼ਰਾਮ ਏ ਵਡਾਈ ਤੋਏ। ਵਾਹਿਗੁਰੂ ਜੀ, ਜੇ ਤੇਰਾ ਘਰ ਆ ਸਤ ਸੰਗਤ ਕਹਿ ਜਿੱਥੇ ਤੇਰੀ ਸਦਾ ਕੀਰਤੀ ਵਡਿਆਈ ਹੋ ਰਹੀ ਏ, ਅਤੇ ਸਾਡੇ 'ਤੇ ਮਿਹਰ ਕਰ, ਸਾਨੂੰ ਸਦਾ ਲਈ ਇਸ ਘਰ ਵਿੱਚ ਰੱਖ। ਸਤਸੰਗਿਓ, ਇਹ ਮੇਰੇ ਰੱਬ ਜੀ ਦਾ ਘਰ ਏ ਜਿੱਥੇ ਉਹਦੀ ਕੀਰਤੀ ਹੁੰਦੀ ਹੈ। ਸਾਹਿਬ ਕਹਿੰਦੇ ਨੇ ਨਾ ਵਿੱਚ ਸੰਗਤ ਹਰ ਪ੍ਰਭ ਵਰਤਦਾ। ਪੁੱਛਿਆ ਜੀ ਕਿਹੜੀ ਸੰਗਤ ਜਿੱਥੇ 50, 100, 200 ਜੀ ਇਕੱਠੇ ਹੋਏ ਕੌਣ? ਕਹਿੰਦੇ ਨੇ ਉਹਨੂੰ ਲੋਕਾਂ ਦਾ ਇਕੱਠ ਕਹੀਦਾ ਏ। ਸਤਸੰਗਤ ਕਦੋਂ ਬਣਦੀ ਹੈ? ਹਜ਼ੂਰ ਕਹਿੰਦੇ ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ। ਪਰ ਮੇਰਾ ਅੰਦਰ ਕਹਿ ਰਿਹਾ ਸੀ ਭਈ ਜਰਾ ਸਾਹਿਬ ਜੀ ਦੇ ਇਸ ਬਚਨ ਨੂੰ ਹੋਰ ਅੱਗੇ ਤੋਰ ਕੇ ਸਮਝੀਏ। ਸਤਿਗੁਰੂ ਜੀ, ਜੇ ਰੱਬ ਜੀ ਦਾ ਘਰ ਇਹ ਵੇ ਜਿੱਥੇ ਇੱਕ ਨਾਮ ਲਿਆ ਜਾਂਦਾ ਏ, ਸੰਗਤ ਬਣਦੀ ਉਹ ਹੈ, ਅਤੇ ਸਾਡੇ 'ਤੇ ਇਹ ਵੀ ਕਿਰਪਾ ਕਰੋ ਭਈ ਜਰਾ ਸਾਨੂੰ ਇਸ ਗੱਲ ਨੂੰ ਖੋਲ੍ਹ ਕੇ ਦੱਸੋ ਭਈ ਜਿੱਥੇ ਇਹ ਨਾਮ ਤੁਸਾਂ ਕਹਿ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਇੱਥੇ ਕੇਵਲ ਆਉਣ ਵਾਲੀ ਗੱਲ ਬਣ ਜਾਏਗੀ ਕਿ ਹੋਰ ਵੀ ਕੁਝ ਇੱਥੋਂ ਦੇ ਫਰਜ਼ ਸਿੱਖ ਨੂੰ ਅਦਾ ਕਰਨ ਦੀ ਲੋੜ ਏ। ਅਤੇ ਸਾਹਿਬ ਕਹਿੰਦੇ ਪਿਆਰਿਆ, ਘਰ ਆ ਕੇ ਜੇ ਕੁਝ ਕਰੇਗਾ ਹੀ ਨਾ ਤਾਂ ਭੁੱਖਾ ਰਹਿ ਜਾਏਗਾ। ਰੋਟੀ ਵੀ ਚਾਹੀਦੀ, ਕੱਪੜਾ ਵੀ ਚਾਹੀਦਾ ਏ, ਆਰਾਮ ਵੀ ਚਾਹੀਦਾ, ਗੱਲਾਂ ਬਾਤਾਂ ਵੀ ਚਾਹੀਦੀਆਂ ਨੇ। ਇਸ ਘਰ ਦੀ ਮਰਿਆਦਾ ਸੁਣ, ਤੂੰ ਕੀ ਕਰਨਾ ਏ। ਕਹਿਣ ਲੱਗੇ ਚਾਹੇ ਕੀਰਤਨ ਖੋਏ, ਵਿਚਾਰ ਖੋਏ, ਕੁਛ ਖੋਏ, ਉਸ ਦੇ ਅੰਦਰ ਇੱਕ ਅਕਾਲ ਪੁਰਖ ਦੀ ਵਡਿਆਈ ਤੇਰੇ ਅੰਦਰ ਸਦਾ ਚੱਲਣੀ ਚਾਹੀਦੀ ਏ। ਇਹਦਾ ਮਤਲਬ ਜਦੋਂ ਇਹ ਸਤਿਗੁਰੂ ਜੀ ਦੇ ਘਰ ਨੂੰ ਪਿਆਰਿਓ ਕਿਸੇ ਹੋਰ ਚੌਧਰ ਦੀ ਮਨੋਰਥ ਲਈ ਲੜਾਈਆਂ ਕਰਕੇ ਕੋਈ ਵਰਤੋਂ ਕਰਦਾ ਏ ਤਾਂ ਉਹ ਸਤਸੰਗਤ ਦੀ ਮਰਿਆਦਾ ਦੀ ਉਲੰਘਣਾ ਕਰ। ਦੂਸਰੇ ਸ਼ਬਦਾਂ 'ਚ ਕਹਿ ਲਓ, ਜਿੱਥੇ ਨਾਮ ਦੀ ਠੰਡੀ ਮਿੱਠੀ ਖੁਸ਼ਬੂ ਆ ਰਹੀ ਸੀ ਉਸ ਨੂੰ ਖਿੰਡਾਇਆ ਜਾ ਰਿਹਾ, ਦੂਰ ਕੀਤਾ ਜਾ ਰਿਹਾ। ਸਾਹਿਬ ਕਹਿੰਦੇ ਕੇਵਲ ਨਾਮ ਨਹੀਂ ਜਪਣਾ, ਇਸ ਨਾਮ ਵਿੱਚੋਂ ਕੁਝ ਗੁਣ ਨਿਕਲਣੇ ਸਨ ਖੁਸ਼ਬੂ। ਸਿੱਖਾ ਉੱਧਰ ਧਿਆਨ ਕਰ, ਸਤਿਗੁਰੂ ਪਰਮੇਸ਼ਰ ਜੀ ਭਗਤ ਜੀ ਦੇ ਰਸਨਾ 'ਤੇ, ਭਗਤ ਪਰਮਾਨੰਦ ਜੀ ਦੀ ਜ਼ੁਬਾਨ 'ਤੇ ਬੈਠ ਕੇ ਜਦ ਬੋਲੇ ਤਾਂ ਕਹਿੰਦੇ, ਸੁਣੋ ਪਿਆਰਿਓ, ਸਤਸੰਗਤ ਵਿੱਚ ਆ ਕੇ ਜਿੱਥੇ ਨਾਮ ਵੱਲ ਧਿਆਨ ਕਰਨਾ, ਉੱਥੇ ਕੁਝ ਉਸ ਨਾਮ ਵਿੱਚ ਜੇ ਤੁਹਾਡਾ ਸੱਚੀ ਮੁੱਚੀ ਧਿਆਨ ਹੋਏ ਤਾਂ ਉਹਦੇ 'ਚੋਂ ਕੁਝ ਗੁਣ ਨਿਕਲਣੇ ਸਨ। ਜੇ ਉਹ ਨਹੀਂ ਨਿਕਲੇ, ਸਰੀਰ ਕਰਕੇ ਸਤਸੰਗਤ 'ਚ ਖੋਵੋਗੇ, ਅੰਦਰ ਨਹੀਂ ਸਤਸੰਗਤ 'ਚ ਬੈਠਾ ਖੋਣਾ, ਉਹ ਸੱਤ ਦੀ ਨਹੀਂ, ਉਹ ਤਾਂ ਕਿਸੇ ਹੋਰ ਝੂਠ ਦੀ ਸੰਗਤ ਵਿੱਚ ਬਹਿ ਗਿਆ ਹੋਏਗਾ। ਪਿਆਰਿਓ, ਜੇ ਕਿਧਰੇ ਉਹ ਪਿਆਰਾ ਜਿਹਾ ਸਰੋਵਰ ਖੋਵੇ, ਕਮਲ ਫੁੱਲ ਖਿੜਿਆ ਖੋਵੇ, ਉੱਥੇ ਡੱਡੂ ਵੀ ਉੱਚੇ ਵੇ ਅਤੇ ਭੌਰਾ ਵੀ ਉੱਚੇ ਖੈ। ਡੱਡੂ ਕੀ ਖਾਏਗਾ ਜਾਲਾ, ਅਤੇ ਭੌਰਾ ਕੀ ਖਾਏਗਾ ਸੁਗੰਧੀ, ਮਾਣੇਗਾ। ਸਤਸੰਗੀ ਜਨੋ, ਮੱਝ ਦੇ ਚਣਾ ਨੂੰ ਇੱਕ ਆਦਮੀ ਜਾਂ ਉਸ ਦਾ ਜਾਇਆ ਪਿਆਰਿਓ, ਉਹ ਦੁੱਧ ਪੀਵੇਗਾ, ਪਰ ਉੱਚੇ ਕਿਧਰੇ ਜੋਕ ਚੰਬੜ ਜਾਏ ਤਾਂ ਉਹ ਲਹੂ ਪੀਵੇਗੀ। ਕੁਝ ਲੋਕ ਨੇ ਧਾਰਮਿਕ ਅਸਥਾਨਾਂ ਨੂੰ ਜੋਕਾਂ ਬਣ ਕੇ ਚੰਬੜ ਜਾਂਦੇ ਨੇ, ਉਹ ਕੇਵਲ ਲਹੂ ਹੀ ਪੀਣਾ ਜਾਣਦੇ ਨੇ, ਸੰਗਤਾਂ ਦੀਆਂ ਭਾਵਨਾਵਾਂ ਦਾ ਅਤੇ ਆਪਣੀਆਂ ਉਹਨਾਂ ਬੁਰਾਈਆਂ ਦਾ। ਸਤਸੰਗੀ ਜਨੋ, ਤਾਂ ਡੱਡੂ ਬਣ ਕੇ ਮਨ ਕੇਵਲ ਜਾਲਾ ਹੀ ਖਾਣਾ ਜਾਣਦੇ ਨੇ, ਇੱਕ ਵੀ ਸ਼ਬਦ ਦੀ ਸਾਰ ਨਹੀਂ ਪਈ ਸਤਿਗੁਰੂ ਕੀ ਕਹਿ ਰਹੇ ਨੇ, ਭੈ ਭਾਵ ਨਹੀਂ ਕੋਈ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਅੰਦਰ ਕਿੰਨੇ ਗੁਰੂਆਂ ਦੀ ਬਾਣੀ, ਉੱਧਰ ਕੋਈ ਖਿਆਲ ਨਹੀਂ ਕਹਿ, ਕਦੇ ਪਾਠ ਨਹੀਂ ਸ਼ੁਰੂ ਕੀਤਾ, ਅਤੇ ਔਗਣ ਸੰਗਤ ਦੇ ਉਹਨਾਂ ਕੋਲੋਂ ਜਿੰਨੇ ਮਰਜ਼ੀ ਸੁਣ ਲਓ, ਕਈਆਂ ਨੂੰ ਤੋੜ ਕੇ ਰੱਖ ਦੇਣਗੇ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਸਿੱਖਾ ਮੈਂ ਤੈਨੂੰ ਰੱਬ ਦੇ ਘਰ ਤੱਕ ਲੈ ਕੇ ਜਾਣਾ, ਰਸਤੇ ਵਿੱਚ ਕਿਸੇ ਜਗ੍ਹਾ 'ਤੇ ਵੀ ਅਟਕ ਨਾ ਜਾਈ। ਇਹ ਨਿੱਕੇ ਨਿੱਕੇ ਟਿਕਾਣਿਆਂ 'ਤੇ ਅਟਕ ਜਾਈਦਾ ਹੈ। ਸਾਹਿਬਾਂ ਨੇ ਕਿਰਪਾ ਕੀਤੇ, ਕਹਿੰਦੇ ਸੁਣ, ਜੇ ਤੂੰ ਸੱਤ ਦੀ ਸੰਗਤ ਕਰੇਗਾ ਤਾਂ ਤੇਰੇ ਅੰਦਰ ਇਸ ਘਰ ਵਿੱਚੋਂ ਜਿਹੜੇ ਗੁਣ ਆਉਣੇ ਚਾਹੀਦੇ ਸੀ ਉੱਥੋਂ ਪਤਾ ਲੱਗੇਗਾ। ਕੋਈ ਬੰਦਾ ਹੱਥ 'ਚ ਪਕੜ ਕੇ ਕਹੇ ਮੇਰਾ ਬੀਜ ਬਹੁਤ ਸੋਹਣਾ, ਦੂਜਾ ਕਹੇ ਮੇਰਾ ਬੀਜ ਸੋਹਣਾ, ਮੇਰੀ ਖੇਤੀ ਪਿਆਰੀ, ਉਹ ਕਹਿਣ ਲੱਗੇ ਨੂੰ ਬੀਜ ਜਦੋਂ ਉੱਗੇਗਾ ਆਪੇ ਪਤਾ ਲੱਗ ਜਾਏਗਾ, ਬੀਜਣ ਤੋਂ ਪਤਾ ਲੱਗੇਗਾ ਨਾ। ਵੈਸੇ ਤਾਂ ਮੇਰੇ ਜਿਹਾ ਹਰ ਆਦਮੀ ਦਾਅਵਾ ਕਰਦਾ ਮੇਰੇ ਵਰਗਾ ਕੋਈ ਸਿੱਖ ਹੀ ਕੋਈ ਨਹੀਂ, ਮੈਂ ਤਾਂ ਪੱਕਾ ਵਾਂ, ਬਾਕੀ ਸਭ ਮੇਰੇ ਤੋਂ ਛੋਟੇ। ਪਰ ਜਦੋਂ ਉਹਦੇ ਕਰਮ ਤੋਂ ਪਤਾ ਲੱਗਣਾ ਏ, ਇਹਦੇ ਅੰਦਰ ਮਿੱਠਾ ਨਾਮ ਏ ਕਿ ਵਿਕਾਰਾਂ ਦੀ ਕੁੜੱਤਨ ਇਹਨੂੰ ਸਾੜ ਸਾੜ ਕੇ ਸੁੱਟੀ ਜਾ ਰਹੀ ਏ। ਸਤਸੰਗਿਓ, ਭਗਤ ਜੀ ਦਾ ਪਿਆਰਾ ਬਚਨ, ਉਹ ਕਹਿੰਦੇ ਤੈ ਨਰ ਕਿਆ ਪੁਰਾਣ ਸੁਣ ਕੀ ਨਾ, ਰੱਬ ਦਾ ਉਪਦੇਸ਼ ਸੁਣ ਕੇ ਤੂੰ ਕੀ ਕੀਤਾ ਮੈਨੂੰ ਦੱਸ ਜਰਾ। ਅਨ ਪਾਵਨੀ ਭਗਤ ਨਹੀਂ ਉਪਜੈ, ਭੁੱਖੈ ਦਾਨ ਨਾ ਦੀਨਾ। ਅਨ ਪਾਵਨੀ ਦਾ ਅਰਥ ਹੁੰਦਾ ਦ੍ਰਿੜ ਖੋਣੀ। ਜੇ ਤੇਰੇ ਅੰਦਰ ਵਾਹਿਗੁਰੂ ਦੀ ਭਗਤੀ ਨਹੀਂ ਦ੍ਰਿੜ ਹੋਈ, ਅਤੇ ਦੂਸਰਾ ਦਇਆ ਨਹੀਂ ਪੈਦਾ ਹੋਈ, ਕਿਸੇ ਗਰੀਬ ਨੂੰ ਵੇਖ ਕੇ ਤੇਰਾ ਅੰਦਰ ਇੱਕਦਮ ਕਿਧਰੇ ਪਿਘਲ ਨਹੀਂ ਗਿਆ, ਅਤੇ ਸਮਝ ਲਈ ਤੂੰ ਸੱਤ ਦੀ ਸੰਗਤ 'ਚ ਨਹੀਂ ਬੈਠਾ ਹੋਏਗਾ। ਭਾਈ ਵੀਰ ਸਿੰਘ ਕਹਿੰਦੇ, ਦੁਨੀਆ ਦਾ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ, ਅੰਦਰ ਲਾ ਪੰਗਰ ਵਗ ਟੁਰਦਾ ਨੈਨੋ ਨੀਰ ਵਖਾਂਦਾ। ਸਤਸੰਗਿਓ, ਜਿਨ੍ਹਾਂ ਦੇ ਅੰਦਰ ਭਗਤੀ ਭਾਵਨਾ ਖੋਵੇ, ਕੋਮਲ ਖੋਏ, ਉਹ ਕਦੇ ਘਰ ਨਹੀਂ ਬਹਿ ਸਕਦੇ। ਹਜ਼ੂਰ ਛੱਡ ਦਿੰਦੇ ਨੇ ਕਿਰਤ ਅਤੇ ਬਹਿ ਜਾਂਦੇ ਸ਼ਮਸ਼ਾਨ ਘਾਟ। ਜਦੋਂ ਉਹ ਸਾਧ ਸੰਗਤ ਸਤਿਗੁਰੂ ਜੀ ਨੇ ਪੜਦਾ ਚੁੱਕਿਆ, ਇਕੱਠ ਹੋਇਆ, ਸਾਰੇ ਚਰਨੀ ਆਏ ਅਤੇ ਸਤਿਗੁਰੂ ਕਹਿੰਦੇ, ਹੁਣ ਮੈਂ ਨਹੀਂ ਰਹਿਣਾ ਸੁਲਤਾਨਪੁਰ ਦੀ ਧਰਤੀ 'ਤੇ। ਨਵਾਬ ਦੌਲਤ ਖਾਂ ਸਭ ਤੋਂ ਵੱਧ ਸਤਿਗੁਰੂ ਜੀ ਦੇ ਚਰਨਾਂ 'ਚ ਖਿਮਾ ਮੰਗਦਾ ਏ। ਹਜ਼ੂਰ ਗੁਸਤਾਖੀ ਹੋ ਗਏ, ਮੈਂ ਹਿਸਾਬ ਕਿਤਾਬ ਕਿਉਂ ਕੀਤਾ, ਇਸ ਲਈ ਜਾ ਰਹੇ ਹੋ? ਨਹੀਂ ਨਵਾਬ, ਐਸਾ ਨਾ ਸੋਚ, ਇਹ ਸਤਿਗੁਰੂ ਕੋਈ ਬਦਲੇ ਨਹੀਂ ਲੈਂਦਾ। ਜੇ ਗੁਰੂ ਵੀ ਗੁੱਸੇ ਖੋ ਕੇ ਕਿਸੇ ਦੇ ਔਗਣ ਵੇਖ ਕੇ ਘਰੋਂ ਜਾਣ ਲੱਗ ਪਿਆ, ਪਿਆਰਿਓ, ਸਾਡੇ 'ਚੋਂ ਕੋਈ ਵੀ ਨਾ ਬਖਸ਼ਿਆ ਜਾਏਗਾ। ਇਹ ਤਾਂ ਭਰਿਆ ਪਿਆ ਏ, ਉਹਦਾ ਬਖਸ਼ਿੰਦ ਸੁਭਾਅ ਏ। ਗੁਰੂ ਔਗਣ ਵੇਖ ਕੇ ਨਹੀਂ ਜਾਂਦਾ ਕਿਧਰੇ। ਗੁਰੂ ਤਾਂ ਕੱਲ੍ਹ ਬੇਨਤੀ ਕਰ ਰਿਹਾ ਸਾਂ, ਜਦੋਂ ਰੋਮ ਰੋਮ ਔਗਣਾਂ ਦਾ ਭਰਜੇ ਤਾਂ ਵੀ ਗੁਰੂ ਆਵਾਜ਼ ਮਾਰ ਕੇ ਕਹਿੰਦਾ, ਹੁਣ ਹੀ ਆ ਜਾ। ਬਚਪਨ ਗਵਾ ਲਈ, ਜਵਾਨੀ ਗਵਾ ਲਈ, ਬੁਢਾਪੇ ਵਿੱਚ ਹੀ ਆ, ਤੂੰ ਆ ਤਾਂ ਸਹੀ, ਮੈਂ ਤੈਨੂੰ ਹੁਣ ਵੀ ਭਾਗ ਲਾਵਾਂਗਾ। ਸਤਿਗੁਰੂ ਪਾਤਸ਼ਾਹ ਜੀ ਤਾਂ ਹਮੇਸ਼ਾ ਦਇਆ ਕਰ ਰਹੇ ਹਨ। ਬੜੇ ਤਰਲੇ ਕੀਤੇ ਸਤਿਗੁਰੂ ਜੀ, ਇੱਥੋਂ ਤੱਕ ਆਪ ਵੀ ਤੁਸੀਂ ਨੌਕਰੀ ਨਾ ਕਰੋ, ਮੇਰੇ ਨਗਰ ਵਿੱਚ ਰਹੋ, ਨਵਾਬ ਦੀ ਪਦਵੀ 'ਤੇ ਬੈਠੋ, ਮੈਂ ਤੁਹਾਡਾ ਸੇਵਾਦਾਰ ਬਣ ਕੇ ਰਵਾਂਗਾ। ਸਾਹਿਬ ਕਹਿੰਦੇ, ਨਹੀਂ, ਫਿਰ ਕਿਉਂ ਜਾ ਰਹੇ ਹੋ? ਕਹਿਣ ਲੱਗੇ, ਤੈਨੂੰ ਨਜ਼ਰ ਨਹੀਂ ਆਉਂਦਾ ਕਿਤਨੇ ਘਰਾਂ 'ਚ ਅੱਗ ਲੱਗੀ ਖੋਈ ਏ, ਲੋਕ ਸੜ ਰਹੇ ਨੇ, ਅਤੇ ਮੈਂ ਅੱਗ ਲੱਗੀ ਖੋਈ, ਸੜਦੇ ਕੋਈ ਲੋਕ ਜੀਵ ਆਤਮਾ ਕਲਪ ਰਹੀਆਂ ਖੋਣ, ਅਤੇ ਮੈਂ ਸੁਲਤਾਨਪੁਰ ਵਿੱਚ ਬਹਿ ਜਾਵਾਂ? ਮੇਰੇ ਕੋਲ ਐਸਾ ਨਹੀਂ ਖੋਣਾ। ਸਤਿਗੁਰੂ ਜੀ, ਸਾਨੂੰ ਅੱਗ ਨਜ਼ਰ ਨਹੀਂ ਆ ਰਹੀ। ਕਹਿਣ ਲੱਗੇ, ਨਵਾਬ ਬਾਹਰੋਂ ਤਾਂ ਬੜੇ ਪੋਚਾ ਪਾਚੀ ਜਗਤ ਵਿੱਚ, ਅੰਦਰ ਅੱਗ ਲੱਗੀ ਖੋਈ ਕਹਿ। ਬਾਬਾ ਦੇਖੈ ਧਿਆਨ ਤਰ ਜਲਤੀ ਸਭ, ਪ੍ਰਿਥਵੀ ਦਿਸ ਆਈ। ਸਾਰੀ ਪ੍ਰਿਥਵੀ ਸੜਦੀ ਨਜ਼ਰ ਆ ਰਹੀ ਏ, ਜਿਹਦਾ ਅੰਦਰ ਦਇਆ ਨਾਲ ਭਰਿਆ ਉਹਨੂੰ ਨਜ਼ਰ ਆਉਂਦੀ ਏ। ਜਿਹਦਾ ਅੰਦਰ ਪੱਥਰ ਵਰਗਾ ਕਠੋਰ ਏ, ਉਹ ਤਾਂ ਕਹਿੰਦਾ ਏ, ਗਵਾਂਢੀਆਂ ਦੇ ਘਰ ਜੇ ਅੱਗ ਘੱਟ ਏ ਤਾਂ ਥੋੜ੍ਹੀ ਜਿਹੀ ਐਕੋ ਜਿਹੀ ਚੁਗਲੀ ਦੀ, ਕੋਈ ਨਿੰਦਾ ਦੀ, ਕੋਈ ਚੰਗਿਆੜੀ ਸੁੱਟੋ, ਹੋਰ ਬਲ ਪੈ। ਇਹ ਅੱਗ ਬਾਲਣੀ ਜਾਣਦੇ ਨੇ, ਅੱਗ ਬੁਝਾਉਣ ਹੀ ਨਹੀਂ ਜਾਣਦੇ। ਅੱਗ ਕੇਵਲ ਅਤੇ ਕੇਵਲ ਉਹ ਬੁਝਾਏਗਾ ਜਿਹਦੀ ਆਪਣੀ ਬੁੱਝ ਗਈ ਅਤੇ ਅੰਦਰ ਦਇਆ ਨੇ ਥਾਂ ਬਣਾ ਲਈ ਕਹਿ। ਸਤਸੰਗੀ ਜਣੋ, ਭਾਈ ਤਾਰੂ ਪੋਪਟ ਵਰਗਾ ਅੱਗ ਬੁਝਾਉਂਦਾ ਹੈ ਅਤੇ ਕਿਆ ਸਾਨੇ ਬਾਬਰ ਦੇ ਸਿਪਾਹੀਆਂ ਨੇ, ਉਹ ਇਕੱਲਾ ਅੱਗ ਬੁਝਾ ਲਏਗਾ, ਲਾਹੌਰ ਸਾਰਾ ਸੜਦਾ ਪਿਆ ਏ। ਕਹਿੰਦਾ, ਸਵਾਲ ਇਹ ਨਹੀਂ ਪਿਆਰਿਆ ਵੀ ਅੱਗ ਬੁੱਝੇਗੀ ਕਿ ਨਾ, ਪਰ ਜੋ ਸਤਿਗੁਰੂ ਨੇ ਅੰਦਰ ਬਣਾ ਦਿੱਤਾ ਏ। ਸਾਹਿਬ ਕਹਿੰਦੇ, ਕਿਸੇ ਦੇ ਘਰ ਅੱਗ ਬਲਦੀ ਕੋਵੇ, ਜੀਵ ਸੜ ਰਹੇ ਕੌਣ? ਗੁਰੂ ਨਾਨਕ ਦਾ ਪਿਆਰਾ ਆਪਣੇ ਘਰ ਟੇਕੇ ਨਹੀਂ ਬਹਿ ਸਕਦਾ, ਉਹ ਯਤਨ ਕਰਦਾ ਏ। ਕੇਵਲ ਭਾਈ ਕਨ੍ਹਈਆ ਨੇ, ਕਿਧਰੇ ਸਾਰੇ ਜ਼ਖਮੀਆਂ ਨੂੰ ਉਸਨੇ ਮਲਮ ਲਾ ਦਿੱਤੀ ਹੋਏਗੀ, ਸਾਰੇ ਦੁਸ਼ਮਣਾਂ ਨੂੰ ਪਾਣੀ ਪਿਲਾ ਦਿੱਤਾ ਹੋਏਗਾ? ਨਹੀਂ, ਉਹ ਤਾਂ ਕਿਸੇ ਦੇ ਹੁਕਮ ਵਿੱਚ ਵੱਜਾ, ਆਪਣਾ ਸਾਈਂ ਦਾ ਹੁਕਮ ਵਜਾ ਰਿਹਾ ਏ। ਜਿੰਨੇ ਕੁ ਦੁਖੀ ਦੇਖੇ ਪਾਣੀ ਪਿਲਾ ਦਿੱਤਾ, ਜਿੰਨੀ ਕੁ ਉਹਦੀ ਸਮਰੱਥਾ ਸੀ, ਉਸ ਤੋਂ ਅੱਗੇ ਸਾਈਂ ਜਾਣੇ। ਸਤਸੰਗੀ ਜਣੋ, ਮੈਂ ਬੇਨਤੀ ਕਰ ਰਿਹਾ ਸਾਂ, ਭਗਤ ਪਰਮਾਨੰਦ ਜੀ ਕਹਿ ਰਹੇ ਨੇ, ਜੇ ਸਤਸੰਗਤ ਵਿੱਚ ਆਉਣ ਤੋਂ ਬਾਅਦ, ਗੁਰੂ ਅਤੇ ਰੱਬ ਦਾ ਉਪਦੇਸ਼ ਸੁਣਨ ਤੋਂ ਬਾਅਦ ਜੇ ਭਗਤੀ ਅੰਦਰ ਨਹੀਂ ਪੈਦਾ, ਕੋਈ ਦਇਆ ਨਹੀਂ ਕੋਈ, ਤਾਂ ਕੀ ਖੱਟਿਆ ਤੂੰ? ਕੇਵਲ ਬਹਿਣਾ ਨਾਲ ਤਾਂ ਕੁਛ ਨਹੀਂ ਬਣਨਾ। ਫਿਰ ਖਜੂਰ ਕਹਿੰਦੇ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਵਿਸਰਿਓ ਦੇਵਾ, ਪਰ ਨਿੰਦਾ ਮੁਕਤੇ ਨਹੀਂ ਛੋਟੀ ਨਿਫਲ ਭਈ ਸਭ ਸੇਵਾ। ਇਹਨਾਂ ਦਾ ਅੰਦਰੋਂ ਇਹਨਾਂ ਨੂੰ ਬਾਹਰ ਕੱਢਣਾ ਸੀ, ਪਰਾਈ ਨਿੰਦਾ ਛੱਡਣੀ ਸੀ। ਜੇ ਇਹ ਸਾਰਾ ਕੁਝ ਨਹੀਂ ਛੱਡਿਆ, ਤਾਂ ਜਿਹੜੀ ਤੂੰ ਇਹ ਸੇਵਾ ਜਾਂ ਤੂੰ ਬੈਠਾ ਉਹਨੂੰ ਸੇਵਿਆ, ਇਹ ਤੇਰਾ ਅਜਾਈ ਗਿਆ ਏ, ਤੂੰ ਕੁਝ ਖੱਟਿਆ ਨਹੀਂ। ਖੱਟਣਾ ਸੀ ਨਾ ਇਹਦੇ ਵਿੱਚੋਂ, ਬੰਦਾ ਕੰਮ 'ਤੇ ਜਾਂਦਾ ਏ ਤਾਂ ਕਿ ਸ਼ਾਮ ਨੂੰ ਚਾਰ ਪੈਸੇ ਮਿਲਣ, ਕੰਮ ਕਰਕੇ ਆ ਜੇ ਤਾਂ ਪੈਸਾ ਕੋਈ ਨਾ ਮਿਲੇ, ਉਹਨੂੰ ਕੌਣ ਸਿਆਣਾ ਕਹੇਗਾ? ਇਹ ਕਹਾਂਗੇ ਨਾ ਵੀ ਸਮਾਂ ਗਵਾ ਆਇਆ ਏ, ਮਿਲਿਆ ਹੀ ਤੈਨੂੰ ਕੁਝ ਨਹੀਂ। ਹਜ਼ੂਰ ਕਹਿੰਦੇ ਨੇ, ਇਹ ਰੱਬ ਦੇ ਘਰ ਵਿੱਚ ਬੈਠ ਕੇ ਜੇ ਕੁਝ ਖੱਟਿਆ ਨਾ ਪਿਆਰਿਆ, ਤਾਂ ਖਾਲੀ ਰਹਿ ਗਏ ਨਾ, ਅਤੇ ਕੀ ਫਾਇਦਾ ਖੋਇਆ? ਫਿਰ ਕਹਿੰਦੇ ਬਾਟ ਪਾਰ ਕਰ ਮੂਸ ਬਿਰਾਨੋ ਪੇਟ ਪਰੈ ਅਪਰਾਧੀ, ਜੇ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਧੀ, ਪਰਾਏ ਘਰ ਵੱਲ ਤੇਰੀ ਝਾਕ ਵੀ ਬਣੀ ਰਹੇ। ਐਹੋ ਜੇ ਕਰਮ ਖੱਕ ਹਲਾਲ ਦੀ ਕਮਾਈ ਛੱਡ, ਪਰਾਇਆ ਖੱਕ ਵੀ ਖਾਈ ਜਾਵੇਂ ਅਤੇ ਗੁਰੂ ਕੀ ਗੋਲਕ ਵਿੱਚ ਵੀ ਕੁਝ ਨਾ ਕੁਝ ਪਾਈ ਜਾਵੇਂ। ਕਹਿਣ ਲੱਗੇ ਤੂੰ ਪਰਲੋਕ ਦੀ ਜਿਹੜੀ ਅਸਲ ਵਿੱਦਿਆ ਪੜ੍ਹਨੀ ਸੀ ਪੜ੍ਹਨੀ, ਤੂੰ ਤੇ ਅਵਿਦਿਆ ਵਿੱਚ ਚਲਾ ਗਿਆ ਏ, ਇਹ ਤਾਂ ਤੈਨੂੰ ਕੋਈ ਲਾਭ ਨਹੀਂ। ਬੜੇ ਲੋਕ ਦੇਖੇ ਨੇ ਰੱਜ ਕੇ ਪਾਪ ਕਰਕੇ, ਕਹਿੰਦੇ ਉਹ ਮੈਂ ਗੁਰਦੁਆਰੇ ਵੀ ਤਾਂ ਇੰਨੀ ਸੇਵਾ ਕਰਦਾ ਵਾਂ, ਅਤੇ ਸਾਡੇ ਮੂੰਹ ਰੱਖਣ ਵਾਲੇ ਲੋਕ ਵੀ ਉਹਨਾਂ ਦੀ ਤਾਰੀਫ ਕਰਦੇ, ਕਹਿੰਦੇ ਗੱਲ ਤਾਂ ਠੀਕ ਹੀ ਕਹਿੰਦਾ ਹੈ। ਪਰ ਸਾਹਿਬ ਕਹਿੰਦੇ ਜੇ ਤੇਰਾ ਘਰ ਹੋਵੇ ਤੂੰ ਠੀਕ ਹੈ, ਇਹ ਗੁਰੂ ਨਾਨਕ ਸਾਹਿਬ ਅਤੇ ਰੱਬ ਦਾ ਘਰ ਏ। ਉਹਨੂੰ ਪੁੱਛ ਪਈ ਇੱਥੇ ਇਹ ਗੱਲ ਕਹਿ ਕੇ, ਉਸ ਗਰੀਬ ਆਦਮੀ ਦਾ ਜਿਹਨੇ ਬਹੁਤ ਪੈਸਾ ਦਿੱਤਾ ਏ, ਅੰਦਰੋਂ ਕੰਗਾਲ ਰਹਿ ਗਿਆ, ਉਹਨੂੰ ਨਾਮ ਧਨ ਅਤੇ ਗੁਰੂ ਦੀ ਰਹਿਮਤ ਨਾ ਮਿਲੀ, ਉਹਨੂੰ ਤੂੰ ਹੋਰ ਕੰਗਾਲ ਬਣਾਉਣਾ ਚਾਹੁੰਦਾ ਏ? ਤਾਰੀਫ ਨਹੀਂ, ਉਹਦੇ ਨਾਲ ਬਹੁਤ ਵੱਡਾ ਧੱਕਾ ਕਰੀਦਾ ਹੈ। ਜਦੋਂ ਕੋਈ ਉਸ ਦੇ ਔਗਣ ਨੂੰ ਦੂਰ ਕਰਨ ਦੀ ਬਜਾਏ ਔਗਣ 'ਤੇ ਪੜਦਾ ਵੱਡਾ ਸਾਰਾ ਪਾ ਕੇ ਕਵੇ ਵੀ ਸ਼ਾਬਾਸ਼ ਇਹ ਹੋਰ ਕਰੀ ਚਾਲ। ਪਿਆਰਿਓ, ਕਈ ਵਾਰਾਂ 'ਤੇ ਐਸਾ ਵੇਖਣ ਨੂੰ ਆਉਂਦਾ ਏ, ਅਸੀਂ ਉਹ ਲੋਕ ਧਾਰਮਿਕ ਅਸਥਾਨਾਂ ਦੇ ਆਗੂ ਬਣਾ ਦਿੰਦੇ ਹਾਂ ਵੀ ਇਹਦੇ ਕੋਲ ਪੈਸਾ ਬਹੁਤ ਹੈ। ਸਾਹਿਬ ਕਹਿੰਦੇ ਨੇ ਆਗੂ ਉਹ ਚਾਹੀਦੇ ਜਿਹਦੇ ਹਿਰਦੇ ਅੰਦਰ ਗੁਰੂ ਦਾ ਪਿਆਰ ਵੱਡਾ ਹੋਏ, ਦਇਆ ਹੋਏ, ਸਿਦਕ ਹੋਏ, ਸੰਤੋਖ ਹੋਏ, ਗੁਰੂ ਚਰਨਾਂ ਦੀ ਪ੍ਰੀਤ ਪ੍ਰਤੀਤ ਵੱਡਾ ਹੋਏ। ਇਹ ਜਿਹੜੇ ਧਾਰਮਿਕ ਅਸਥਾਨ ਨੇ, ਇਹ ਬੰਦੇ ਦੀ ਸਿਆਣਪ ਅਤੇ ਦੌਲਤ ਨਾਲ ਨਹੀਂ ਚੱਲਦੇ, ਇਹ ਸਤਿਗੁਰੂ ਦੀ ਰਹਿਮਤ ਨਾਲ ਚੱਲਿਆ ਕਰਦੇ ਨੇ। ਜੇ ਉਹ ਕੱਢ ਦਿਓਗੇ ਤਾਂ ਇਹਨਾਂ ਅਸਥਾਨਾਂ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ। ਮੇਰੇ ਸਾਹਿਬ ਕਹਿਣ ਲੱਗੇ ਪਿਆਰੀ, ਜੇ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਧੀ, ਫਿਰ ਸਤਿਗੁਰੂ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ ਕਹਿ। ਹਜ਼ੂਰ ਕਹਿਣ ਲੱਗੇ, ਦੇਖ ਪਿਆਰੇ, ਤੇਰੇ ਅੰਦਰ ਹਿੰਸਾ ਤੋਂ ਮਨ ਤੇ ਨਹੀਂ ਛੂਟੇ, ਜੀ ਦਇਆ ਨਹੀਂ ਪਾਲੀ। ਹਿੰਸਾ ਤਿੰਨ ਪ੍ਰਕਾਰ ਦੀ ਹੁੰਦੀ ਏ, ਕਿਸੇ ਨੂੰ ਬਾਹਰੋਂ ਵਾਰ ਕਰਕੇ ਖਤਮ ਕਰਨਾ, ਦੁੱਖ ਪਹੁੰਚਾਉਣਾ, ਜ਼ੁਬਾਨ ਤੋਂ ਗੰਦਾ ਬੋਲ ਕੇ ਉਹਦਾ ਹਿਰਦਾ ਦੁਕਾਉਣਾ, ਅਤੇ ਤੀਸਰਾ ਮਨ ਵਿੱਚ ਹੀ ਸੋਚਣਾ ਉਹਦੇ ਬਾਰੇ ਬੁਰਾ। ਸਾਹਿਬ ਕਹਿੰਦੇ ਇਹ ਹਿੰਸਾ ਵੀ ਕਰਦਾ ਤੂੰ, ਜੀ ਦਇਆ ਨਹੀਂ ਅੰਦਰ ਆਈ। ਪਰਮਾਨੰਦ ਸਾਧ ਸੰਗਤ ਮਿਲ, ਕਛਾ ਪੁਨੀਤ ਨਾ ਚਾਲੀ। ਸਾਧ ਸੰਗਤ ਨਾਲ ਮਿਲ ਕੇ ਗੁਰੂ ਅਰਜਨ ਪਾਤਸ਼ਾਹ ਰੋਜ਼ ਕਹਿੰਦੇ ਨੇ ਨਾ, ਮਿਲ ਸਾਧ ਸੰਗਤ ਭਜ ਕੇਵਲ ਨਾ, ਅਤੇ ਇੱਥੇ ਸਾਹਿਬ ਕਹਿੰਦੇ ਤੂੰ ਉੱਧਰ ਤੁਰਿਆ ਹੀ ਨਾ, ਤੂੰ ਪਰਮਾਨੰਦ ਸਾਧ ਸੰਗਤ ਮਿਲ, ਕਛਾ ਪੁਨੀਤ ਨਾ ਚਾਲੀ। ਮਿਲ ਕੇ ਵੀ ਵਿਛੜ ਗਇਓ, ਆ ਕੇ ਵੀ ਦੂਰ ਚਲਾ ਗਇਓ, ਖਜ਼ਾਨੇ ਕੋਲ ਆ ਕੇ ਵੀ ਤੂੰ ਉਸੇ ਤਰ੍ਹਾਂ ਭੁੱਖਾ ਰਹਿ ਗਇਓ। ਮੇਰੇ ਸਾਹਿਬ ਕਹਿੰਦੇ ਜੇ ਘਰ ਖੂਨ ਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ, ਤੇ ਇੱਕ ਕੌੜਾ ਸੱਚ ਗੁਰੂ ਕੇ ਪਿਆਰਿਓ, ਜਰਾ ਕੁਛ ਸੁਣਨ ਅਤੇ ਸੁਣਾਉਣ ਦੀ ਕੋਸ਼ਿਸ਼ ਕਰੀਏ ਮਨੁਏ ਨੂੰ। ਜਿੰਨਾ ਅੱਜ ਪਾਖੰਡ ਵਧਿਆ ਏ ਕੇਵਲ ਇਸ ਕਰਕੇ ਵੀ ਸਿੱਖ ਨੂੰ ਅਹਿਸਾਸ ਹੀ ਨਹੀਂ ਹੋਇਆ ਵੀ ਸਤਸੰਗਤ ਦੀ ਕੀਮਤ ਕੀ ਹੈ, ਇੱਥੇ ਕਰਨਾ ਕੀ ਸੀ, ਕਾਹਦੇ ਲਈ। ਤੁਸੀਂ ਵੇਖੋਗੇ ਨਾ, ਜਿਹੜੇ ਆਮ ਖੁਸ਼ੀ ਗਮੀ ਦੇ ਸਮਾਗਮ ਹੁੰਦੇ ਨੇ ਉਹ ਗੁਰੂ ਵਾਸਤੇ ਘੱਟ ਹੁੰਦੇ ਨੇ, ਰਿਸ਼ਤੇਦਾਰਾਂ ਵਾਸਤੇ ਹੁੰਦੇ ਨੇ। ਬਹੁਤੀ ਵਾਰੀ ਜਦੋਂ ਕੁੜਮਾਈ ਹੋਏ ਨਾ, ਕਹਿੰਦੇ ਵੀ ਰਿਸ਼ਤੇਦਾਰ ਹੋਣਗੇ ਅਤੇ ਉਹ ਉਹਨਾਂ ਨੂੰ ਕੀ ਸੁਣਾਵਾਂਗੇ, ਚਲੋ ਕੀਰਤਨ ਸ਼ੁਰੂ ਕਰਾ ਦਿਓ। ਕੀਰਤਨ ਉਹ ਇੱਕ ਡੰਗ ਟਪਾਉਣਾ ਵੀ ਉਹ ਸਮਾਂ ਪੂਰਾ ਕਰਨ ਆਏ। ਸਤਿਗੁਰੂ ਜੀ ਪਿਆਰਿਓ ਇਸ ਵਾਸਤੇ ਨਹੀਂ ਸਨ, ਸਤਿਗੁਰੂ ਕੋਲੋਂ ਤਾਂ ਸਿੱਖ ਨੇ ਜ਼ਿੰਦਗੀ ਮੰਗਣੀ ਸੀ, ਸਤਿਗੁਰੂ ਕੋਲੋਂ ਤਾਂ ਇਸਨੇ ਕਹਿਣਾ ਸੀ, ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਹੀ ਤੋਹੇ। ਇਹ ਤੁਹਾਡੀਆਂ ਵਡਿਆਈਆਂ ਹੋਣਗੀਆਂ ਜੀ, ਜੇ ਸਾਨੂੰ ਸੱਚੀ ਮੁੱਚੀ ਇਹ ਸੱਤ ਦੀ ਸੰਗਤ ਵਿੱਚ ਰੱਖੋਗੇ। ਤਾਂ ਹੀ ਮੇਰੇ ਸਤਿਗੁਰੂ ਪਿਤਾ ਜੀ ਕਹਿੰਦੇ ਇਹ ਘਰ ਰੱਬ ਦਾ ਹੈ, ਪਰ ਇੱਥੇ ਸੌਣਾ ਨਹੀਂ ਜਾਗਣਾ ਏ। ਸਾਹਿਬਾਂ ਦੇ ਬਚਨ ਨੇ ਨਾ ਵੀ ਇੱਥੇ ਆ ਕੇ ਅਸੀਂ ਸੌਂਦੇ ਕਿਵੇਂ ਵਾਂ, ਇੱਕ ਤਾਂ ਉਹ ਨੇ ਨਾ ਮੇਰੇ ਜੇ ਜੋ ਥੋੜ੍ਹਾ ਜਿਹਾ ਜ਼ਿਆਦਾ ਸ਼ੱਕ ਜਾਣ 'ਤੇ ਤਾਂ ਵੀ ਨੀਂਦ ਆਉਂਦੀ, ਜਾਂ ਥੱਕ ਜਾਣ ਅਤੇ ਨੀਂਦ ਆਉਂਦੀ, ਸਾਹਿਬ ਉਹਦੀ ਨਹੀਂ ਗੱਲ ਕਰਦੇ। ਸਾਹਿਬ ਆਖਦੇ ਨੇ ਉਹ ਨੀਂਦ ਕਿਹੜੀ ਹੈ ਜਿਹੜੀ ਵਿੱਚ ਅਸੀਂ ਸੌਂ ਜਾਂਦੇ ਹਾਂ। ਉਹ ਕਹਿੰਦੇ ਇਕੱਲੇ ਸਰੀਰ ਨਹੀਂ, ਵੱਖ ਵੱਖ ਅੰਗ ਸੌਂਦੇ ਨੇ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਨ ਸੋਏ ਪਰ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੈ ਸਾਧ, ਮਨ ਸੋਇਆ ਮਾਇਆ ਬਿਸਮਾਦ। ਨੈਣ ਪਰ ਦ੍ਰਿਸ਼ਟੀ ਪਰਾਇਆ ਰੂਪ ਵੇਖਣ ਸਮਝੋ ਸੁਆ ਸੁੱਤੇ ਹੋਏ ਨੇ। ਕੰਨਾਂ ਨੂੰ ਨਿੰਦਾ ਚੰਗੀ ਲੱਗੇ ਸੁੱਤੇ ਹੋਏ ਨੇ, ਜ਼ੁਬਾਨ ਨੂੰ ਵੱਖਰੇ ਵੱਖਰੇ ਸਵਾਦ, ਇਹ ਲਾਲਚ ਵਿੱਚ ਆ ਕੇ ਲਾਲਚ ਵਿੱਚੋਂ ਸਵਾਦ ਭਾਲੇ, ਵੀ ਆਪਣੀ ਕਮਾਈ ਤਾਂ 100 ਸੀ, ਆ ਜਿਹੜਾ ਦਾਲ ਆਇਆ ਪਰਾਏ ਖੱਕ ਦੀ 10, ਇਹ ਬਹੁਤ ਵਧੀਆ ਹੋ ਗਿਆ ਹੈ। ਜਦੋਂ ਅੰਦਰ ਇਹ ਉੱਠੇ ਤਾਂ ਸਾਹਿਬ ਕਹਿੰਦੇ ਜੀ ਵੀ ਸੌਂ ਗਏ। ਜਦੋਂ ਮਨ ਨੂੰ ਮਾਇਆ ਵੇਖ ਕੇ ਵਿਸਮਾਦ ਆਵੇ, ਇਹ ਸੁੱਤਾ ਏ। ਪਰ ਜਿਨ੍ਹਾਂ 'ਤੇ ਕਿਰਪਾ ਹੋਏ ਉਹਨਾਂ ਨੂੰ ਸ਼ਬਦ ਵੇਖ ਕੇ ਵਿਸਮਾਦ ਆਉਂਦਾ ਏ, ਮਾਇਆ ਵੇਖ ਕੇ ਨਹੀਂ। ਸਾਹਿਬ ਕਹਿੰਦੇ ਨੇ ਇਸ ਗ੍ਰਹਿ ਮੇਂ ਕੋਈ ਜਾਗਤ ਰਖੈ, ਸਾਬਤ ਵਸਤੂ ਹੋਏ ਆਪਣੀ ਲਖੈ। ਪਿਆਰੇ, ਇੱਥੇ ਜਾਗਣਾ ਹੀ, ਜਾਗ ਕੇ ਆਪਣੀ ਵਸਤੂ ਜੋ ਸਤਿਗੁਰੂ ਪੂਰੀ ਵੰਡ ਰਹੇ ਨੇ ਉਹਨੂੰ ਆਪਣੇ ਅੰਦਰ ਸੰਭਾਲਣਾ ਹੀ। ਸਾਹਿਬਾਂ ਕੋਲ ਬੇਨਤੀ ਕਰੀਏ ਜੇ, ਰਾਖ ਪਿਤਾ ਪਰਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ, ਰਾਖ ਪਿਤਾ ਪਰਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ, ਰਾਖ ਪਿਤਾ ਜੀ, ਰਾਖ ਪਿਤਾ ਪਰਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ, ਰਾਖ ਪਿਤਾ ਪਰਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ, ਰਾਖ ਪਿਤਾ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਤੁਮ ਹੀ ਸਜਨ ਸੁਹੇਲੇ, ਤੁਮ ਹੀ ਸਜਨ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ, ਰਾਖੋ ਰਾਖਨ ਹਾਰ ਦਿਆਲਾ, ਰਾਖ ਨਾਨਕ ਕਰਕੇ ਗੋਲੇ, ਨਾਨਕ ਕਰਕੇ ਗੋਲੇ, ਰਾਖ ਪਿਤਾ ਪਰਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ, ਰਾਖ ਪਿਤਾ ਪਰਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ, ਰਾਖ ਸਦਾ ਲਈ ਆਪਣੇ ਗੁਰੂ ਪਿਤਾ ਜੀ ਕੋਲੋਂ ਇਹ ਮੰਗ ਹੀ ਮੰਗ ਸਕਦੇ ਹਾਂ, ਸਤਿਗੁਰੂ ਰੱਖੋ ਸਾਨੂੰ। ਕਿੱਥੇ ਰੱਖੋ? ਉਸ ਘਰ ਅੰਦਰ ਜਿੱਥੇ ਸਤ ਹੋਵੇ, ਨਾਮ ਹੋਵੇ, ਸਾਡਾ ਅੰਦਰ ਬਾਕਰ ਤੁਹਾਡੇ ਚਰਨਾਂ ਵੱਲ ਵਧੇ ਅਤੇ ਔਗਣ ਅੰਦਰੋਂ ਨਿਕਲ ਜਾਣ, ਸਾਨੂੰ ਉੱਥੇ ਰੱਖੋ। ਰੋਜ਼ ਸੋਹਿਲਾ ਸਾਹਿਬ ਜੀ ਦੀ ਬਾਣੀ ਅੰਦਰ ਇਹ ਬਚਨ ਸਤਿਗੁਰੂ ਸਾਨੂੰ ਯਾਦ ਕਰਵਾਉਂਦੇ ਹਨ। ਜੇ ਸਾਡਾ ਮਨ ਰੋਜ਼ ਸੁਣੇ ਅਤੇ ਰੋਜ਼ ਅਰਜੋਈ ਨਿਕਲੇਗੀ, जय कर करते कीरत होए सो कर राख। वडाई तो तुहाडा तरस होएगा साढ़े ते जे सानू उथे तुसी रखोगे। भाई सतगुरु पिता महाराज जी तो यही चाहते कन उपदेश दे रहे कन एक दी पूजा ते सुरत करके ओदे चरणा विच रहिए, जिथे शरीर करके रहना उथे अंदर भी रवे। अज इन्हें बचन प्रवान करिया जे, आओ सात संगत नाम सिमरन कल दे दीवान च कर लांगे। आओ प्यार नाल अगला प्रोग्राम कीर्तन दे रूप अंदर सतगुरु दी महिमा विच जुड़ो जी। वाहिगुरु जी का खालसा, वाहिगुरु जी की फतेह।